ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰਪੁਰਾ ਭੇਟਿਓ ਵੱਡ ਭਾਗੀ ਮਨਹੇ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰਪੁਰਾ ਭੇਟਿਓ ਵੱਡ ਭਾਗੀ ਮਨਹੇ ਭਇਆ ਪਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ ਰਹਾਉ ਅੰਤਰ ਜਾਮੀ ਕਰਨੈ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਪੀ ਹੋਵਨ ਹਾਰਾ ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੁਰਾ ਭੇਟਿਓ ਸਗਲੇ ਦੁੱਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰਪੁਰਾ ਭੇਟਿਓ ਸਗਲੇ ਦੁੱਖ ਬਿਨਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬੇਸ਼ੁਮਾਰ ਅਥਹ ਅਗਨਤ ਅਤੁਲ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਅਦਬ ਪਿਆਰ ਸ਼ਰਧਾ ਸਹਿਤ ਸਰਬਨ ਸਦਾਨੀ ਪਿਤਾ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਹਕ ਹਕ ਅੰਦੇਸ਼ ਹਕ ਹਕ ਆਗਾਹ ਸ਼ਾਹੇ ਸ਼ਹਿਨਸ਼ਾਹ ਸਰਬਨ ਸਦਾਨੀ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਗੱਜ ਵੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਦਰਬਾਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਮਾਨਵਤਾ ਦੇ ਮਨੁੱਖਤਾ ਦੇ ਸਰਬ ਸਾਂਝੇ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦੇ ਬਖਸ਼ਿਸ਼ ਕੀਤੇ ਮਨੁੱਖਤਾ ਦੇ ਸਾਹਿਬੇ ਕੁੱਲ ਆਲਮ ਸਾਂਝੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸ਼੍ਰੀ ਮੁੱਖ ਵਾਕ ਦੀ, ਜੋ ਰੋਜ਼ਾਨਾ ਆਪ ਜੀ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਜੁੜ ਕਰਕੇ ਔਰ ਦੇਸ਼ਾਂ ਵਿਦੇਸ਼ਾਂ 'ਚ ਆਪਣੇ ਘਰੀਂ ਮੀਡੀਏ ਦੇ ਰਾਹੀਂ, TV ਮਾਧਿਅਮ ਦੇ ਰਾਹੀਂ ਗੁਰਸ਼ਬਦ ਦੇ ਨਾਲ ਸਾਂਝ ਪਾਉਂਦੇ ਹੋ। ਆਓ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ 'ਤੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿੱਥੇ ਆਪਣੀ ਬਖਸ਼ਿਸ਼ ਰਹਿਮਤ ਕਿਰਪਾ ਬਰਸਾਉਂਦੇ ਰਹੇ, ਜੁੜ ਕਰਕੇ ਅੱਜ ਦੇ ਬਖਸ਼ਿਸ਼ ਕੀਤੇ ਉਹਨਾਂ ਦੇ ਸ਼੍ਰੀ ਮੁੱਖ ਵਾਕ ਦੇ ਨਾਲ ਸਾਂਝ ਪਾਈਏ। ਸੋਰਠ ਰਾਗ ਦੇ ਅੰਦਰ ਇਹ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਸਵਿਸਥਾਰ ਦੇ ਨਾਲ ਸਤਿਗੁਰੂ ਸਾਨੂੰ ਕੀ ਸਮਝਾਉਂਦੇ ਹਨ, ਕੀ ਬਖਸ਼ਿਸ਼ ਕਰਦੇ ਹਨ, ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਮਨ ਚਿੱਤ ਬਿਰਤੀਆਂ ਨੂੰ ਕਰੋ ਇਕਾਗਰ ਤੇ ਆਖੋ ਸਤਨਾਮ ਵਾਹਿਗੁਰੂ, ਫਿਰ ਆਖੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ।
ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਤਨ ਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਸ਼੍ਰੀ ਮੁੱਖ ਵਾਕ ਹੈ। ਇਸ ਸ਼ਬਦ ਨੂੰ ਪੜ ਵਿਚਾਰ ਕਰਕੇ ਮਨ ਦੇ ਅੰਦਰ ਇਹ ਸਹਿਜੇ ਹੀ ਗਿਆਤ ਹੋ ਜਾਂਦਾ ਹੈ ਕਿ ਸਾਹਿਬ ਜੀ ਨੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਪ੍ਰਾਣੀ ਮਾਤਰ ਨੂੰ ਵਾਹਿਗੁਰੂ ਦਾ, ਗੁਰੂ ਦਾ ਸ਼ੁਕਰਾਨਾ ਕਰਨ ਦੀ ਜਾਚ ਸਿਖਾਈ ਹੈ। ਇਉਂ ਕਹਿ ਸਕਦੇ ਹਾਂ ਕਿ ਇਹ ਸ਼ੁਕਰਾਨੇ ਦਾ ਸ਼ਬਦ ਹੈ। ਸਤਿਗੁਰੂ ਸਭ ਤੋਂ ਪ੍ਰਥਮ ਸਾਡੇ ਜੀਵਨ ਦੇ ਵਿੱਚ ਗੁਰੂ ਦੀ ਕੀ ਮਹੱਤਤਾ ਹੈ ਅਤੇ ਗੁਰੂ ਤੋਂ ਬਿਨਾਂ ਸਾਡਾ ਜੀਵਨ ਕਿਸੇ ਵੀ ਗੋਚਰਾ ਨਹੀਂ ਹੈ। ਜਿਹਨੂੰ ਗੁਰੂ ਜੀਵਨ ਦੇ ਵਿੱਚ ਨਹੀਂ ਮਿਲਿਆ, ਸਮਝ ਲੈਣਾ ਉਹਦਾ ਜੀਵਨ ਜਿਹੜਾ ਹੈ ਵਿਅਰਥ ਚਲਾ ਗਿਆ, ਅਕਾਰਥ ਚਲਾ ਗਿਆ। ਅਸੀਂ ਪੜ੍ਹਦੇ ਹਾਂ ਭੱਟਾਂ ਦੇ ਸਵਈਆਂ ਦੇ ਵਿੱਚ, ਉਹ ਲਿਖਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਅਗਨ ਕਟੇ ਸਭ ਤੇਰੇ। ਗੁਰ ਕਾ ਸ਼ਬਦ, ਗੁਰੂ ਦੇ ਸ਼ਬਦ ਤੋਂ ਬਿਨਾਂ ਪਾਪ ਨਹੀਂ ਕੱਟੇ ਜਾ ਸਕਦੇ। ਗੁਰ ਕਰ ਸ਼ਬਦ ਸਪੁਨ ਅਗਨ ਕੱਟੇ ਸਭ ਤੇਰੇ। ਇਸ ਕਰਕੇ ਨਾਲ ਇਹ ਵੀ ਕਹਿ ਦਿੱਤਾ ਕਿ ਗੁਰ ਨੈਣ ਬੈਣ ਗੁਰ ਗੁਰ ਕਰੋ। ਸਾਡੀ ਭਾਵਨਾ ਇੱਦਾਂ ਦੀ ਹੋਵੇ, ਨੇਤਰ ਵੀ ਜ਼ੁਬਾਨ ਵੀ ਹਰ ਇੰਦਰਾ ਜਿਹੜਾ ਹੈ ਗੁਰੂ ਗੁਰੂ ਕਰ ਰਿਹਾ ਹੋਵੇ। ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਜਿਨ ਗੁਰੂ ਨਾ ਦੇਖੇ ਉਹ ਨਹਿ ਕੀਓ, ਤੇ ਅਕਿਅਥ ਸੰਸਾਰ ਮੈਂ। ਬੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਇਹ ਗੱਲ ਉਹਨਾਂ ਨੇ ਕਹੀ ਹੈ। ਮਨ ਦੀ ਅਗਿਆਨਤਾ ਦਾ ਹਨੇਰਾ ਗੁਰੂ ਤੋਂ ਬਿਨਾਂ ਨਹੀਂ ਮਿਟ ਸਕਦਾ। ਜਿਵੇਂ ਬਾਹਰ ਚਾਨਣ ਨਾ ਹੋਵੇ ਤੇ ਹਨੇਰਾ ਰਹਿੰਦਾ ਹੈ, ਆ ਬਾਹਰ ਦਾ ਹਨੇਰਾ ਉਦੋਂ ਮਿਟਦਾ ਹੈ ਜਦੋਂ ਕੋਈ ਚਿਰਾਗ ਜਗਾ ਦਈਏ ਰਾਤ ਨੂੰ, ਜਾਂ ਕੋਈ ਸ਼ਮਾ ਰੋਸ਼ਨ ਕਰ ਦਈਏ, ਤੇ ਜਾਂ ਫਿਰ ਸੂਰਜ ਚੜ੍ਹ ਜਾਵੇ ਤੇ ਹਨੇਰਾ ਮੁੱਕਦਾ ਹੈ। ਇਸੇ ਤਰ੍ਹਾਂ ਹੀ ਗੁਰੂ ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਸੂਰਜ ਨਾ ਚੜ੍ਹ ਜਾਵੇ, ਗੁਰੂ ਚਿਰਾਗ ਨਾ ਬਲ ਜਾਵੇ, ਇਹ ਰੌਸ਼ਨ ਨਾ ਹੋ ਜਾਵੇ, ਸਾਡੇ ਮਨ ਦੀ ਅਗਿਆਨਤਾ ਦਾ ਹਨੇਰਾ ਨਹੀਂ ਮਿਟ ਸਕਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਘੋਰ ਹਨੇਰਾ ਹੈ ਜ਼ਿੰਦਗੀ ਦੇ ਵਿੱਚ, ਨਹੀਂ ਸਮਝ ਆਉਂਦੀ, ਨਹੀਂ ਸੂਝ ਆਉਂਦੀ। ਆਤਮਿਕ ਜੀਵਨ ਦੀ ਸੂਝ ਉਦੋਂ ਹੀ ਪ੍ਰਾਪਤ ਹੁੰਦੀ ਹੈ, ਉਦੋਂ ਹੀ ਮਿਲਦੀ ਹੈ ਜਦੋਂ ਗੁਰੂ ਮਿਲ ਪਵੇ, ਜਦੋਂ ਗੁਰੂ ਦੇ ਨਾਲ ਦਾ ਮਿਲਾਪ ਜਿਹੜਾ ਹੈ ਸਾਨੂੰ ਹਾਸਲ ਹੋ ਜਾਵੇ। ਇਸ ਕਰਕੇ ਜਿਹੜੀ ਗੱਲ ਕਹਿੰਦੇ ਨੇ ਕਿ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ ਅਭਾਗੇ ਹਨ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਨਾ ਦੇਖਿਆ ਨਾ ਦਰਸ਼ਨ ਕੀਤੇ, ਅਤੇ ਅਗਲੀ ਗੱਲ ਨਾ ਧਾਰਨ ਕੀਤਾ। ਕੀ ਉਹਦਾ ਮਤਲਬ ਹੈ ਕਰਨਾ, ਨਾ ਗੁਰੂ ਦੇ ਦਰਸ਼ਨ ਕੀਤੇ ਅਤੇ ਨਾ ਗੁਰੂ ਧਾਰਨ ਕੀਤਾ, ਅਤੇ ਅਕਿਆਥ ਤੇ ਸ਼ਬਦ ਬਹੁ ਵਚਨ ਹੈ। ਅਕਿਆਥ ਦਾ ਮਤਲਬ ਹੈ ਵਿਅਰਥ, ਉਹਨਾਂ ਦੀ ਜ਼ਿੰਦਗੀ ਵਿਅਰਥ ਚਲੀ ਗਈ, ਉਹਨਾਂ ਦਾ ਜੀਵਨ ਵਿਅਰਥ ਹੈ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ। ਤੇ ਅਕਿਆਥ ਸੰਸਾਰ ਮੈਂ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹੀ ਤਾਂ ਇਹ ਬਚਨ ਕਹਿੰਦੇ ਨੇ, ਮਤ ਕੋ ਪਰਮ ਪੁੱਲੇ ਸੰਸਾਰ, ਮਤ ਕੋ ਪਰਮ ਪੁੱਲੇ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ, ਗੁਰਬਿਨ ਕੋਏ ਨਾ ਉਤਰਸ ਪਾਰ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਬੀ ਹੋਗ, ਗੁਰ ਪਰਮੇਸ਼ਰ ਹੈ ਬੀ ਹੋਗ, ਆਹ ਜਿਹੜਾ ਵਿਸ਼ਵਾਸ ਹੈ ਨਾ, ਗੁਰ ਪਰਮੇਸ਼ਰ ਹੈ ਭੀ ਹੋਗ, ਗੁਰ ਕਰਤਾ ਗੁਰ ਕਰਨੇ ਜੋਗ, ਜਿਹਨੇ ਇਹ ਸਮਝ ਲਿਆ ਕਿ ਗੁਰੂ ਵਾਹਿਗੁਰੂ ਅਕਾਲ ਪੁਰਖ ਹੈ, ਕਰਤਾ ਹੈ, ਪਰਮੇਸ਼ਰ ਹੈ, ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰ ਬ੍ਰਹਮ ਗੁਰੂ ਦੇ ਵਿੱਚ ਭੇਦ ਨਹੀਂ ਹੈ, ਅੰਤਰ ਨਹੀਂ ਹੈ। ਮਹਾਰਾਜ ਕਹਿੰਦੇ ਨੇ ਓਨੀ ਦੇਰ ਤੱਕ ਤਸੱਲੀ ਨਹੀਂ ਮਿਲ ਸਕਦੀ, ਓਨੀ ਦੇਰ ਤੱਕ ਜੀਵਨ ਸਫਲ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਸਿੱਖ ਦਾ ਅਕੀਦਾ ਜਿਹੜਾ ਹੈ ਗੁਰੂ ਦੇ ਉੱਪਰ ਇਸ ਤਰ੍ਹਾਂ ਨਹੀਂ ਬਣ ਜਾਂਦਾ ਕਿ ਮੇਰਾ ਗੁਰੂ ਹੀ ਮੇਰਾ ਪਰਮੇਸ਼ਰ ਹੈ, ਮੇਰਾ ਵਾਹਿਗੁਰੂ ਹੈ, ਸਭ ਕੁਝ ਕਰਨ ਵਾਲਾ ਹੈ। ਅਤੇ ਮਹਾਰਾਜ ਕਹਿੰਦੇ ਜਿੱਦਣ ਭਰੋਸਾ ਬਣ ਗਿਆ, ਵਿਸ਼ਵਾਸ ਬਣ ਗਿਆ, ਤਾਂ ਸਾਰੇ ਮਸਲੇ ਹੱਲ ਹੋ ਜਾਣੇ ਨੇ, ਜੀਵਨ ਸਫਲਾ ਹੋ ਜਾਣਾ ਹੈ। ਤੇ ਜਿਹੜੀ ਗੱਲ ਸਾਨੂੰ ਤਾਕੀਦ ਵਜੋਂ ਕਹੀ ਹੈ, ਕਹੋ ਨਾਨਕ ਪ੍ਰਭ ਇਹ ਜਨਾਈ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ, ਕਹਿੰਦੇ ਮਹਾਰਾਜ ਮੈਨੂੰ ਇਹ ਸਮਝਾ ਦਿੱਤਾ ਹੈ, ਜਨਾਈ ਦਾ ਮਤਲਬ ਜਣਾਉਣਾ ਸਮਝਾਉਣਾ, ਮੈਨੂੰ ਇਹ ਸਮਝਾ ਦਿੱਤਾ ਇੱਕ ਗੱਲ ਵੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ, ਗੁਰੂ ਧਾਰਨ ਕੀਤੇ ਤੋਂ ਬਿਨਾਂ ਮੁਕਤ ਨਹੀਂ ਹੋਣਾ ਕਿਸੇ ਨੇ ਵੀ। ਮਤ ਕੋ ਭਰਮ ਭੁੱਲੇ ਸੰਸਾਰ, ਮਤਾਂ ਇਸ ਭਰਮ ਭੁਲੇਖੇ ਦੇ ਵਿੱਚ ਤੁਰਿਆ ਫਿਰੇ ਸੰਸਾਰ ਕਿ ਗੁਰੂ ਤੋਂ ਬਿਨਾਂ ਅਸੀਂ ਪਾਰ ਹੋ ਜਾਵਾਂਗੇ, ਨਹੀਂ ਹੋਇਆ ਜਾ ਸਕਦਾ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦਾ ਗਿਆਨ ਅੰਦਰ ਹਾਸਲ ਕਰਕੇ, ਧਾਰਨ ਕਰਕੇ ਹੀ ਮੋਕਸ਼ ਮਿਲਦਾ ਹੈ, ਮੁਕਤੀ ਮਿਲਦੀ ਹੈ। ਉਹ ਮੋਕਸ਼ ਮੁਕਤੀ ਭਾਵੇਂ ਵਿਸ਼ਿਆਂ ਵਿਕਾਰਾਂ ਤੋਂ ਹੋਵੇ ਅਤੇ ਭਾਵੇਂ ਜਨਮ ਮਰਨ ਤੋਂ ਹੋਵੇ। ਕਿਸੇ ਵੀ ਹਾਲਤ ਦੇ ਵਿੱਚ ਜੀਵ ਮੁਕਤ ਨਹੀਂ ਹੁੰਦਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ। ਗੁਰੂ ਦੇ ਬਚਨ, ਗੁਰੂ ਦਾ ਸ਼ਬਦ ਉਪਦੇਸ਼ ਹੀ ਸਾਨੂੰ ਮੁਕਤ ਕਰਨ ਵਾਲਾ ਹੈ। ਤਾਂ ਤੇ ਗੁਰੂ ਦੀ ਸ਼ਰਨ ਪਈਏ, ਅੱਜ ਦਾ ਜਿਹੜਾ ਮੁੱਖ ਵਾਕ ਹੈ, ਸਤਿਗੁਰੂ ਸਮਝਾਉਂਦੇ ਹਨ ਕਿ ਮੇਰਾ ਗੁਰੂ ਮੈਨੂੰ ਮਿਲ ਪਿਆ ਵੱਡਿਆਂ ਭਾਗਾਂ ਦੇ ਨਾਲ। ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹੇ ਭਇਆ ਪਰਗਾਸਾ। ਮੈਨੂੰ ਜਦੋਂ ਸਮਝ ਆਈ, ਮੈਂ ਗੁਰੂ ਦੀ ਸ਼ਰਨ ਪਿਆ, ਗੁਰੂ ਦਾ ਮੈਨੂੰ ਮਿਲਾਪ ਹਾਸਲ ਹੋ ਗਿਆ। ਵੱਡੇ ਭਾਗ ਉਦੋਂ ਬਣਦੇ ਨੇ ਮਨੁੱਖ ਦੇ ਜਦੋਂ ਉਹ ਗੁਰੂ ਦੀ ਸ਼ਰਨ ਪੈਂਦਾ ਹੈ, ਜਦੋਂ ਉਹ ਗੁਰੂ ਵਾਲਾ ਬਣਦਾ ਹੈ। ਵੈਸੇ ਭਾਗਾਂ ਵਾਲਾ ਹੁੰਦਾ ਹੈ ਬੰਦਾ ਕਿ ਉਹਦੇ ਕੋਲ ਮਾਂ ਬਾਪ ਹੋਣ, ਉਹਦੇ ਕੋਲ ਭੈਣ ਭਰਾ ਹੋਣ, ਭਾਗਾਂ ਵਾਲੇ ਹੁੰਦੇ ਨੇ ਬੰਦੇ ਜਿਨ੍ਹਾਂ ਕੋਲ ਧਨ ਹੋਵੇ, ਪਰਮਾਤਮਾ ਦਾ ਬਖਸ਼ਿਆ ਹੋਇਆ, ਸੰਪਤੀ ਹੋਵੇ, ਦੌਲਤ ਹੋਵੇ, ਦੁਨੀਆਂ ਦੇ ਸੁੱਖ ਆਰਾਮ ਹੋਣ, ਭਾਗਾਂ ਵਾਲੇ ਬੰਦੇ ਕਹਿੰਦੇ ਨੇ ਜੀ ਬੜਾ ਭਾਗਾਂ ਵਾਲਾ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੱਡਿਆਂ ਭਾਗਾਂ ਵਾਲਾ ਬੰਦਾ ਉਦੋਂ ਬਣਦਾ ਹੈ ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਜਦੋਂ ਉਹ ਗੁਰੂ ਵਾਲਾ ਬਣ ਜਾਵੇ ਉਦੋਂ ਵੱਡਿਆਂ ਭਾਗਾਂ ਵਾਲਾ ਹੈ ਉਹ। ਮੇਰੇ 'ਤੇ ਮਿਹਰ ਹੋਈ ਪਰਮਾਤਮਾ ਦੀ, ਪ੍ਰਭੂ ਦੀ, ਪੂਰਨ ਗੁਰੂ ਮੈਨੂੰ ਮਿਲ ਪਿਆ। ਗੁਰ ਪੂਰਾ ਭੇਟਿਓ ਵੱਡ ਭਾਗੀ ਮਨਹੇ ਭਇਆ ਪਰਗਾਸਾ। ਗੁਰੂ ਦੇ ਮਿਲਾਪ ਦੇ ਨਾਲ, ਭਾਗਾਂ ਦੇ ਨਾਲ ਮੇਰੇ ਅੰਦਰ ਆਤਮਿਕ ਸੂਝ ਦਾ ਚਾਨਣ ਹੋ ਗਿਆ। ਪਰਗਾਸਾ ਦਾ ਸ਼ਬਦ ਦਾ ਮਤਲਬ ਹੈ ਮਨਹੇ ਭਇਆ ਪਰਗਾਸਾ, ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ। ਕਾਹਦਾ ਚਾਨਣ ਹੋ ਗਿਆ? ਆਤਮਿਕ ਜੀਵਨ ਜਿਉਣ ਦਾ ਚਾਨਣ, ਉਹ ਸੂਝ ਮਿਲ ਗਈ ਬਈ ਕਿੱਦਾਂ ਹੁਣ ਜੀਵਨ ਜਿਉਣਾ ਹੈ। ਰਾਤ ਦਾ ਹਨੇਰਾ ਹੋਵੇ, ਹਨੇਰੇ ਵਿੱਚ ਨਹੀਂ ਨਾ ਦਿਸਦਾ ਕਿੱਦਾਂ ਚੱਲਣਾ ਹੈ। ਬੰਦਾ ਚੱਲਣਾ ਚਾਹੇ ਤੇ ਹਨੇਰੇ ਦੇ ਵਿੱਚ ਠੋਕਰ ਖਾਵੇਗਾ, ਡਿੱਗੇਗਾ, ਅੱਗੇ ਪਤਾ ਨਹੀਂ ਹੈ ਹਨੇਰੇ ਦੇ ਵਿੱਚ ਟੋਇਆ ਹੈ ਕੀ ਹੈ, ਅੱਗੇ ਪੱਥਰ ਹੈ ਅੱਗੇ। ਜਾਂ ਕੁਛ ਬੰਦੇ ਨੂੰ ਨਹੀਂ ਹਨੇਰੇ ਦੇ ਵਿੱਚ ਪਤਾ ਲੱਗਦਾ, ਜਦੋਂ ਉਹ ਚਾਨਣ ਕਰਦਾ ਹੈ, ਹੱਥ ਵਿੱਚ ਦੀਵਾ ਫੜਦਾ ਹੈ, ਲਾਈਟ ਲੈਂਦਾ ਹੈ ਤਾਂ ਉਹਨੂੰ ਦਿਸਦਾ ਹੈ, ਨਜ਼ਰ ਆਉਂਦਾ ਹੈ। ਫਿਰ ਉਹ ਠੀਕ ਤਰ੍ਹਾਂ ਦੇ ਨਾਲ ਆਪਣੇ ਕਦਮ ਰੱਖਦਾ ਹੈ, ਠੀਕ ਤਰ੍ਹਾਂ ਦੇ ਨਾਲ ਚੱਲਦਾ ਹੈ, ਆਪਣੀ ਮੰਜ਼ਿਲ ਵੱਲ ਨੂੰ ਵੱਧਦਾ ਹੈ। ਇਵੇਂ ਹੀ ਪਰਮੇਸ਼ਰ ਵਾਹਿਗੁਰੂ ਦੇ ਮਿਲਾਪ ਵਾਲੀ ਜਿਹੜੀ ਮੰਜ਼ਿਲ ਹੈ, ਉਸ ਮੰਜ਼ਿਲ ਨੂੰ ਤੁਰਨ ਲੱਗਿਆਂ, ਉਸ ਮੰਜ਼ਿਲ 'ਤੇ ਪਹੁੰਚਣ ਲੱਗਿਆਂ, ਜਿੰਨੀ ਦੇਰ ਤੱਕ ਆਤਮਿਕ ਸੂਝ ਦਾ ਚਾਨਣ ਅੰਦਰ ਨਹੀਂ ਹੁੰਦਾ, ਨਹੀਂ ਸਮਝ ਆਉਂਦੀ, ਜਾਂ ਤਾਂ ਬੰਦਾ ਕਰਮਾਂ ਕਾਂਡਾਂ ਦੇ ਵਿੱਚ ਪਿਆ ਰਹਿੰਦਾ ਹੈ, ਜਾਂ ਹੋਰ ਅਲੱਗ ਅਲੱਗ ਵੱਖ ਵੱਖ ਵਹਿਮਾਂ ਦੇ ਵਿੱਚ, ਪਖੰਡਾਂ ਦੇ ਵਿੱਚ, ਰਾਹੇ ਤੋਂ, ਅਸਲ ਰਾਹ ਤੋਂ ਹਟ ਕਰਕੇ ਕੁਰਾਹੇ ਉਲਟੇ ਰਾਹ ਦੇ ਉੱਪਰ ਟੁਰ ਪੈਂਦਾ ਹੈ। ਪਰ ਜੇ ਚਾਨਣ ਹੈ ਗੁਰੂ ਦੇ ਉਪਦੇਸ਼ ਦਾ, ਬਾਣੀ ਦਾ, ਇਹ ਗੁਰਬਾਣੀ ਇਸ ਜੱਗ ਮੈਂ ਚਾਨਣ, ਅਸੀਂ ਪੜ੍ਹਦੇ ਹਾਂ ਨਾ ਗੁਰਬਾਣੀ ਚਾਨਣ ਹੈ, ਜਿਹਦੇ ਕੋਲ ਇਹ ਗੁਰਬਾਣੀ ਦਾ ਚਾਨਣ ਹੈ, ਸੂਝ ਹੈ, ਉਹ ਫਿਰ ਕਿਸੇ ਵਹਿਮ ਦੇ ਵਿੱਚ ਨਹੀਂ ਪਏਗਾ, ਕਿਸੇ ਭਰਮ ਦੇ ਵਿੱਚ ਨਹੀਂ ਪਏਗਾ, ਕਿਸੇ ਪਖੰਡ ਵਾਲੇ ਪਾਸੇ ਨਹੀਂ ਟੁਰੇਗਾ। ਉਹਨੂੰ ਨਜ਼ਰ ਆ ਰਹੀ ਹੈ ਮੰਜ਼ਿਲ, ਉਹਦੇ ਕੋਲ ਚਾਨਣ ਹੈ, ਉਹਦੇ ਕੋਲ ਦੀਵਾ ਹੈ, ਗੁਰਬਾਣੀ ਹੈ, ਗੁਰੂ ਦਾ ਸ਼ਬਦ ਹੈ, ਉਹ ਫਿਰ ਠੀਕ ਢੰਗ ਦੇ ਨਾਲ ਆਪਣੇ ਜੀਵਨ ਦਾ ਪੰਥ ਜਿਹੜਾ ਹੈ ਉਹ ਸਰ ਕਰ ਸਕਦਾ ਹੈ। ਸਤਿਗੁਰੂ ਕਹਿੰਦੇ ਨੇ ਮੇਰੇ 'ਤੇ ਮਾਲਕ ਦੀ ਕਿਰਪਾ ਹੋ ਗਈ ਮਨਹੇ ਭਇਆ ਪਰਗਾਸਾ, ਜਦੋਂ ਗੁਰੂ ਮਿਲ ਗਿਆ ਤਾਂ ਮੇਰੇ ਮਨ ਦੇ ਵਿੱਚ ਆਤਮਿਕ ਸੂਝ ਦਾ ਚਾਨਣ ਹੋ ਗਿਆ।
ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਭਰਵਾਸਾ।
ਹੁਣ ਮੈਨੂੰ ਆਪਣੇ ਮਾਲਕ ਦਾ ਆਸਰਾ ਹੋ ਗਿਆ। ਹੁਣ ਜਿਹਨੂੰ ਮਾਲਕ ਦਾ, ਵਾਹਿਗੁਰੂ ਦਾ ਆਸਰਾ ਮਿਲ ਜਾਵੇ, ਜਿਹਦਾ ਵਿਸ਼ਵਾਸ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਉੱਪਰ ਵੱਜ ਜਾਵੇ, ਜਿਹਨੂੰ ਸਮਝ ਆ ਜਾਵੇ ਕਿ ਉਸ ਪਰਮਾਤਮਾ ਦੇ ਬਰਾਬਰ ਕੋਈ ਨਹੀਂ ਹੈ, ਦੁਨੀਆਂ ਦੇ ਅੰਦਰ ਕੋਈ ਐਸੀ ਤਾਕਤ ਨਹੀਂ ਹੈ ਜਿਹੜੀ ਨਿਰੰਕਾਰ ਅਕਾਲ ਪੁਰਖ ਪ੍ਰਭੂ ਪਰਮਾਤਮਾ ਦੀ ਬਰਾਬਰੀ ਕਰ ਸਕੇ, ਤੇ ਉਹ ਫਿਰ ਉਹਦੇ ਅੱਗੇ ਇਹੋ ਅਰਦਾਸ ਕਰਦਾ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ, ਜਿਹਵਾ ਏਕ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ ਤੇਰੋ ਅੰਤ ਨਾ ਕਿਨਹੀਂ ਲਹੀਏ। ਪੈਦਾ ਕਰਨ ਵਾਲਾ ਤੂੰ, ਪਾਲਣ ਵਾਲਾ ਤੂੰ, ਮਾਰਨ ਵਾਲਾ ਤੂੰ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕਿਹਾ ਕਾੜਾ ਜੀਓ। ਮਾਂ ਪਿਓ ਸਭ ਕੁਝ ਆਪਣਾ ਉਹ ਸਮਝਦਾ ਹੈ, ਉਹਨੂੰ ਇਹ ਵਿਸ਼ਵਾਸ ਵੱਧ ਜਾਂਦਾ ਹੈ ਕਿ ਉਸ ਨਿਰੰਕਾਰ ਅਕਾਲ ਪੁਰਖ ਦੀ ਬਰਾਬਰੀ ਉਹਦਾ ਪੈਦਾ ਕੀਤਾ ਹੋਇਆ ਕੋਈ ਨਹੀਂ ਕਰ ਸਕਦਾ, ਤੇ ਉਹਦਾ ਆਸਰਾ ਲੈਂਦਾ ਹੈ। ਫਿਰ ਉਹਦੇ ਆਸਰੇ ਜਿੰਨੇ ਇਹ ਸਮਝ ਲਿਆ, ਜਾਣ ਲਿਆ, ਜਿਹਨੂੰ ਇਹ ਸੋਝੀ ਹੋ ਗਈ ਨਿਰੰਕਾਰ ਅਕਾਲ ਪੁਰਖ ਦੀ ਬਰਾਬਰੀ ਦੁਨੀਆਂ ਦੇ ਅੰਦਰ ਕੋਈ ਤਾਕਤ ਨਹੀਂ ਕਰ ਸਕਦੀ, ਫਿਰ ਉਹਦੀ ਵੀ ਬਰਾਬਰੀ ਨਹੀਂ ਕੋਈ ਕਰ ਸਕਦਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਕੋਈ ਪਹੁੰਚ ਸਕਦਾ ਹੈ ਉਹਦੇ ਬਰਾਬਰ? ਕੋਈ ਹੋ ਸਕਦਾ ਹੈ ਉਹਦੇ ਬਰਾਬਰ? ਜਿਹੜਾ ਇੱਕ ਮਾਲਕ ਦੇ ਚਰਨਾਂ ਦੇ ਨਾਲ ਜੁੜ ਗਿਆ, ਜਿਹਨੂੰ ਇਹ ਭਰੋਸਾ ਵੱਧ ਗਿਆ, ਜਿਹਨੂੰ ਇਹ ਵਿਸ਼ਵਾਸ ਵੱਧ ਗਿਆ ਉਸ ਮਾਲਕ ਦੇ ਉੱਪਰ, ਉਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਸਤਿਗੁਰੂ ਕਹਿੰਦੇ ਨੇ ਉਹਦੇ ਮਿਲਾਪ ਦੇ ਨਾਲ, ਗੁਰੂ ਦੀ ਬਖਸ਼ੀ ਸੂਝ ਗਿਆਨ ਦੇ ਨਾਲ ਐਸਾ ਜਿਹੜਾ ਹੈ ਮੈਨੂੰ ਫਲ ਮਿਲਿਆ ਹੈ, ਹੁਣ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਆਪਣੇ ਸਤਿਗੁਰ ਕੈ ਬਲਿਹਾਰ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ।
ਮੈਂ ਆਪਣੇ ਸਤਿਗੁਰੂ ਤੋਂ ਬਲਹਾਰ ਹਾਂ, ਸਦਕੇ ਜਾਂਦਾ ਹਾਂ, ਜਾਣਾ ਚਾਹੀਦਾ ਹੈ। ਜਿਹਦੀ ਕਿਰਪਾ ਦੇ ਨਾਲ ਸਾਨੂੰ ਇਹ ਸਮਝ ਆ ਜਾਵੇ, ਜਿਹਦੀ ਮਿਹਰਬਾਨੀ ਦੇ ਬਖਸ਼ਿਸ਼ ਦੇ ਨਾਲ ਅਸੀਂ ਭੁੱਲੇ ਹੋਏ, ਕੁਰਾਹੇ ਪਏ ਹੋਏ ਜਿਹੜੇ ਰਾਹ 'ਤੇ ਆ ਜਾਈਏ, ਜਿਹਦੀ ਕਿਰਪਾ ਦੇ ਨਾਲ ਦੁਨੀਆਂ ਦੀਆਂ ਅਲਾਮਤਾਂ ਛੁੱਟ ਜਾਣ, ਨਸ਼ੇ ਛੁੱਟ ਜਾਣ, ਵਿਸ਼ੇ ਵਿਕਾਰ ਛੁੱਟ ਜਾਣ, ਜਿਹਦੀ ਕਿਰਪਾ ਦੇ ਨਾਲ, ਜਿਹਦੇ ਗਿਆਨ ਦੇ ਨਾਲ ਸਾਡੀ ਭਟਕਣਾ ਮਿਟ ਜਾਵੇ, ਉਹ ਬਲਹਾਰ ਜਾਣ ਯੋਗ ਹੈ, ਉਹ ਸਦਕੇ ਜਾਣ ਯੋਗ ਹੈ, ਜਿਹੜਾ ਇੱਕ ਆਮ ਮਨੁੱਖ ਨੂੰ ਮਨੁੱਖੀ ਪੱਧਰ ਤੋਂ ਉਠਾ ਕਰਕੇ ਦੇਵ ਰੂਪ, ਬਲਕਿ ਪ੍ਰਭੂ ਦਾ ਰੂਪ ਬਣਾ ਦੇਵੇ। ਤਾਂ ਹੀ ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਸਨ, ਜਿਸ ਦਿਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਣ ਦੇ ਵਿੱਚ ਆਏ, ਉਹਨਾਂ ਦਾ ਜੀਵਨ ਦੇਖਿਆ, ਉਹਨਾਂ ਦਾ ਗਿਆਨ, ਉਹਨਾਂ ਦਾ ਉਪਦੇਸ਼ ਆਪਣੇ ਮਨ ਦੇ ਵਿੱਚ ਧਾਰ ਲਿਆ, ਤੇ ਇਹ ਸਮਝ ਆ ਜਾ ਗਈ, ਜੇ 100 ਚੰਦਾ ਉਗਵਹ 100 ਚੰਦਰਮੇ ਚੜ੍ਹ ਜਾਣ, ਜੇ 100 ਚੰਦਾ ਉਗਵਹ ਸੂਰਜ ਚੜ੍ਹ ਹੈ 1000, ਹਜ਼ਾਰਾਂ ਸੂਰਜ ਚੜ੍ਹ ਜਾਣ। ਇਹ ਚੰਦਰਮੇ ਤੇ ਸੂਰਜ ਜਿਹੜੇ ਨੇ ਦੁਨਿਆਵੀ ਵਿੱਦਿਆ ਦੇ ਪ੍ਰਤੀਕ ਨੇ, ਬਿੰਬ ਨੇ। ਮਨੁੱਖ ਦੇ ਜੀਵਨ ਦੇ ਵਿੱਚ ਜਿੰਨੀ ਮਰਜ਼ੀ ਵਿੱਦਿਆ ਆ ਜਾਵੇ, ਜਿੰਨਾ ਮਰਜ਼ੀ ਐਜੂਕੇਟ ਹੋ ਜਾਵੇ ਬਾਹਰੀ ਪੱਧਰ ਦੇ ਉੱਪਰ, ਜਿੰਨੇ ਮਰਜ਼ੀ ਸਬਜੈਕਟ, ਸੂਰਜ ਚੰਦਰਮਿਆਂ ਦਾ ਮਤਲਬ, ਜਿੰਨੇ ਮਰਜ਼ੀ ਵਿਸ਼ਿਆਂ ਦੀ ਮੁਹਾਰਤ ਹਾਸਲ ਕਰ ਲਵੇ, ਬੜੇ ਬੜੇ ਵਿਸ਼ੇ ਨੇ ਦੁਨਿਆਵੀ ਵਿੱਦਿਆ ਦੇ ਅੱਜ ਕੱਲ੍ਹ। ਤੁਸੀਂ ਕਹਿੰਦੇ ਜਿੰਨਾ ਮਰਜ਼ੀ ਪੜ੍ਹ ਲਿਖ ਜਾਵੇ, ਜੇ ਉਹਦੀ ਜ਼ਿੰਦਗੀ ਦੇ ਵਿੱਚ ਗੁਰੂ ਦੇ ਗਿਆਨ ਦਾ ਸੂਰਜ ਨਹੀਂ ਚੜ੍ਹਿਆ, ਜੇ 100 ਚੰਦਾ ਉਗਵਹ ਸੂਰਜ ਚੜ੍ਹ ਹੈ 1000, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਵੇ, ਬੜਾ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਵੈਲ ਐਜੂਕੇਟ ਸਮਝਦਾ ਹੋਵੇ, ਮੇਰੇ ਜਿੰਨਾ ਸਿਆਣਾ ਕੋਈ ਨਹੀਂ ਹੈ, ਮੇਰੇ ਜਿੰਨਾ ਪੜ੍ਹਿਆ ਲਿਖਿਆ ਕੋਈ ਨਹੀਂ ਹੈ, ਮਹਾਰਾਜ ਨੇ ਇੱਕ ਬਚਨ ਕਿਹਾ, ਪੜ੍ਹਿਆ ਮੂਰਖ ਆਖੀਏ ਜਿੱਤ ਲੱਭ ਲੋਭ ਅਹੰਕਾਰਾ। ਪੜ੍ਹੇ ਲਿਖੇ ਦਾ ਮਤਲਬ ਕੀ ਹੁੰਦਾ ਹੈ ਜੀ? ਪੜ੍ਹੇ ਲਿਖੇ ਦਾ ਇਹ ਮਤਲਬ ਨਹੀਂ ਹੁੰਦਾ ਕਿ ਜਣੇ ਖਣੇ ਦੇ ਉੱਪਰ ਆਪਣੀ ਚੌਧਰ ਜਿਹੜੀ ਹੈ ਉਹ ਬਣਾਈ ਜਾਵੇ, ਹੰਕਾਰ ਦਿਖਾਈ ਜਾਵੇ, ਮੈਂ ਬਹੁਤ ਪੜ੍ਹਿਆ ਲਿਖਿਆ ਜੀ। ਪੜ੍ਹੇ ਲਿਖੇ ਦਾ ਮਤਲਬ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਸਮਝਾਉਂਦੇ ਨੇ, ਨਿਮਰਤਾ, ਪ੍ਰੇਮ, ਪਿਆਰ ਜਿਹੜਾ ਹੈ ਉਹ ਅੰਦਰ ਪੈਦਾ ਹੋਵੇ, ਅਤੇ ਜੇ ਲੋਭ ਨਹੀਂ ਸਮਾਪਤ ਹੋਇਆ, ਲਾਲਚ ਨਹੀਂ ਮੁੱਕਿਆ, ਅਤੇ ਫਿਰ ਹੰਕਾਰ ਨਹੀਂ ਮੁੱਕਿਆ, ਅਤੇ ਫਿਰ ਉਹ ਪੜ੍ਹੇ ਲਿਖੇ ਦਾ ਅਰਥ ਕੀ ਰਹਿ ਗਿਆ? ਅਤੇ ਮਹਾਰਾਜ ਨੇ ਉਹਨੂੰ ਮੂਰਖ ਕਹਿ ਦਿੱਤਾ ਹੈ। ਦੁਨੀਆਂ ਦੀ ਵਿੱਦਿਆ ਹੰਕਾਰ ਪੈਦਾ ਕਰਦੀ ਹੈ, ਪ੍ਰਭੂ ਦੀ ਵਿੱਦਿਆ, ਵਾਹਿਗੁਰੂ ਦਾ ਗਿਆਨ ਹੰਕਾਰ ਦਾ ਨਾਸ਼ ਕਰਦਾ ਹੈ। ਆ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ। ਪੰਡਿਤ ਬ੍ਰਹਮਦੱਤ ਨੂੰ ਇਹੀ ਗੱਲ ਸਮਝਾਈ ਸੀ ਨਾ, ਖੋਤੇ ਲੱਦੀ ਫਿਰਦਾ ਸੀ ਗ੍ਰੰਥਾਂ ਦੇ, ਸ਼ਰਤ ਲਾ ਕਰਕੇ ਉਹਦੀ ਵਿੱਦਿਆ। ਬਹੁਤ ਸਾਰੇ ਬੰਦੇ ਜਿਹੜੇ ਨੇ ਵਿੱਦਿਆ ਨੂੰ ਇਸੇ ਮੰਤਵ ਵਜੋਂ ਹੀ ਵਰਤਦੇ ਨੇ, ਦੂਸਰਿਆਂ ਨੂੰ ਛੋਟਾ ਦਿਖਾਉਣ ਵਾਸਤੇ, ਆਪਣੇ ਆਪ ਨੂੰ ਜਣਾਉਣ, ਆਪਣੇ ਆਪ ਨੂੰ ਵੱਡਾ ਦਿਖਾਉਣ ਵਾਸਤੇ ਲੱਦੀ ਫਿਰਦਾ ਸੀ। ਦੀਨ ਦੁਨੀ ਦੇ ਮਾਲਕ ਕਸ਼ਮੀਰ ਦੇ ਵਿੱਚ ਜਗਤ ਜਲੰਧੇ ਦਾ ਉਧਾਰ ਕਰਦੇ ਹੋਏ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਏ, ਉੱਥੇ ਮੇਲ ਹੋਇਆ। ਇਹ ਜਿਹੜਾ ਸਲੋਕ ਤੁਸੀਂ ਪੜ੍ਹਦੇ ਹੋ ਆਸਾ ਦੀ ਵਾਰ ਦੇ ਵਿੱਚ ਸਰਵਣ ਕਰਦੇ ਹੋ, ਮਹਾਰਾਜ ਕਹਿੰਦੇ ਨੇ ਜਿੰਨੇ ਮਰਜ਼ੀ ਗੱਡੇ ਲੱਦ ਲਵੇ, ਭਾਵੇਂ ਪੜ੍ਹ ਪੜ੍ਹ ਗੱਡੀ ਲੱਧੀਏ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਬੇੜੀਆਂ ਦੀਆਂ ਬੇੜੀਆਂ ਪੂਰਾਂ ਦੇ ਪੂਰ ਪੜ੍ਹ ਪੜ੍ਹ ਕੇ ਇੰਨੀਆਂ ਕਿਤਾਬਾਂ, ਇੰਨੇ ਗ੍ਰੰਥ ਪੜ੍ਹ ਲਵੇ, ਟੋਏ ਭਰ ਭਰ ਕੇ ਭਰੇ ਜਾਣ ਜਿੰਨਾ ਗ੍ਰੰਥਾਂ ਦੇ ਨਾਲ, ਇੰਨੇ ਪੜ੍ਹ ਲਵੇ, ਪੜ੍ਹ ਪੜ੍ਹ ਬੇੜੀ ਪਾਈਏ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਸਾਲਾਂ ਬੱਧੀ ਪੜ੍ਹਦਾ ਰਹੇ, ਮਹੀਨਿਆਂ ਬੱਧੀ, ਕੋਈ ਦਿਨ ਐਸਾ ਨਾ ਹੋਵੇ, ਸਵੇਰੇ ਸ਼ਾਮ ਹਰ ਵੇਲੇ ਪੜ੍ਹੀਏ ਜੇਤੀ ਆਰ ਜਾ, ਪੜ੍ਹੀਏ ਜੇਤੇ ਸਾਸ। ਅਖੀਰ ਤੇ ਗੱਲ ਇਹ ਕਹਿ ਦਿੱਤੀ ਵੀ ਜਿੰਨੀ ਆਰਜਾ ਹੈ, ਜਿੰਨੀ ਉਮਰ ਹੈ ਬੰਦੇ ਦੀ, ਸਾਰੀ ਉਮਰ ਪੜ੍ਹਦਾ ਰਹੇ, ਜਿੰਨੇ ਸਵਾਸ ਹਨ, ਇੱਕ ਵੀ ਸਵਾਸ ਪੜ੍ਹਾਈ ਤੋਂ ਬਿਨਾਂ ਨਾ ਲੰਘੇ ਉਹਦਾ, ਪੜ੍ਹੀਏ ਜੇਤੇ ਸਾਸ। ਪਰ ਮਹਾਰਾਜ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ, ਜੇ ਉਹ ਲੇਖੇ ਵਾਲੀ ਗੱਲ ਨਾ ਸਮਝ ਆਈ ਤੇ ਫਿਰ ਬਾਕੀ ਸਾਰੀਆਂ ਪੜ੍ਹਾਈ ਲਿਖਾਈ ਦੀਆਂ ਗੱਲਾਂ ਹਉਮੈ 'ਚ ਝੱਖ ਮਾਰਨ ਵਾਲੀ ਗੱਲ ਰਹਿ ਜਾਂਦੀ ਹੈ। ਗੁਰੂ ਦਾ ਗਿਆਨ ਅਗਿਆਨਤਾ ਮਿਟਾਉਂਦਾ ਹੈ, ਹਉਮੈ ਨੂੰ ਮਿਟਾਉਂਦਾ ਹੈ। ਇਹ ਵਿੱਦਿਆ ਦਾ ਚਾਨਣ, ਇਹ ਸੂਰਜ ਜਿੰਨੀ ਦੇਰ ਤੱਕ ਜੀਵਨ ਦੇ ਵਿੱਚ ਨਹੀਂ ਚੜ੍ਹਿਆ, ਮਹਾਰਾਜ ਕਹਿੰਦੇ ਨੇ ਸਭ ਕੁਝ ਵਿਅਰਥ ਹੈ। ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਦੁਨਿਆਵੀ ਤੌਰ 'ਤੇ ਜਿੰਨਾ ਮਰਜ਼ੀ ਪੜ੍ਹਿਆ ਲਿਖਿਆ ਬੰਦਾ ਹੈ, ਗੁਰੂ ਤੋਂ ਬਿਨਾਂ ਉਹਦੀ ਜ਼ਿੰਦਗੀ ਦਾ ਹਨੇਰਾ ਨਹੀਂ ਮੁੱਕਦਾ। ਆਤਮਿਕ ਹਨੇਰਾ, ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਬਣਿਆ ਹੀ ਰਹਿੰਦਾ ਹੈ, ਉਹ ਤਾਂ ਗੁਰੂ ਹੀ ਦੂਰ ਕਰਦਾ ਹੈ। ਅਤੇ ਸ਼ਰਨ ਆ ਕਰਕੇ ਫਿਰ ਮਹਾਰਾਜ ਕਹਿੰਦੇ ਨੇ ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਦਿਹਾੜੀ ਦੇ ਵਿੱਚ ਸੌ ਸੌ ਵਾਰੀ ਜਾਂਦਾ ਹਾਂ। ਜਿੰਨੀ ਵਾਰ ਗੁਰੂ ਤੋਂ ਸਦਕੇ ਜਾਈਏ, ਬਲਹਾਰ ਜਾਈਏ, ਇੱਕ ਮੁਹਾਰਨੀ ਸਾਨੂੰ ਰੱਟ ਲੈਣੀ ਚਾਹੀਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ,
ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ,
ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਬਿਨਾ ਮੈਂ ਨਾਹੀਂ ਹੋਰ,
ਨਾਹੀਂ ਹੋਰ,
ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਗੁਰੂ ਗੁਰ ਕਰ ਮਨ ਮੋਰ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜਿਹਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ, ਕੌਡੇ ਰਾਕਸ਼ਸ ਵਰਗਿਆਂ 'ਤੇ ਦ੍ਰਿਸ਼ਟੀ ਪੈ ਗਈ, ਗੁਰੂ ਦੀ ਜਾਦੂਗਰਨੀਆਂ 'ਤੇ ਦ੍ਰਿਸ਼ਟੀ ਪੈ ਗਈ, ਜਿਹੜੇ ਬੰਦੇ ਖਾਣ ਵਾਲੇ ਆਪਣਾ ਮਨੁੱਖੀ ਸੁਭਾਅ ਭੁੱਲ ਕਰਕੇ ਅਤੇ ਬੰਦੇ ਖਾਣ ਵਾਲੇ ਪਾਸੇ ਟੁਰੇ ਪਏ ਸਨ। ਉਦੋਂ ਇੱਦਾਂ ਸਰੇਆਮ ਕੌਡੇ ਰਾਕਸ਼ਸ ਵਰਗੇ ਖਾਂਦੇ ਸਨ, ਅੱਜ ਲੋਕਾਂ ਦੇ ਹੱਕ ਖਾ ਕੇ। ਗੁਰਬਾਣੀ ਦਾ ਜਿਹੜਾ ਸੱਤ ਇਹੀ ਹੋਇਆ ਨਾ, ਮੁਰਦਾਰ ਖਾਣਾ ਜਿਹੜਾ ਹੈ,
ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ, ਗੁਰੂ ਪੀਰ ਤੇ ਤਾਂ ਹੀ ਹਾਮੀ ਭਰਦਾ ਹੈ ਜਦੋਂ ਮੁਰਦਾਰ ਨਹੀਂ ਖਾਂਦਾ, ਮੁਰਦਾ ਨਹੀਂ ਖਾਂਦਾ। ਮੁਰਦੇ ਖਾਣ ਦਾ ਮਤਲਬ ਤੇ ਇਹੀ ਹੈ ਨਾ, ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲੈਣਾ, ਕਿਸੇ ਪਲਾਟ ਤੇ ਕਬਜ਼ਾ ਕਰ ਲੈਣਾ, ਕਿਸੇ ਦੇ ਧਨ ਦੇ ਉੱਪਰ, ਕਿਸੇ ਦੀਆਂ ਵਸਤੂਆਂ ਦੇ ਉੱਤੇ ਅੱਖ ਰੱਖੀ ਫਿਰਨੀ ਦੂਜਿਆਂ ਤੇ, ਤਨ ਤੇ ਧਨ ਤੇ। ਭਗਤ ਜੀ ਕਹਿੰਦੇ ਨੇ ਜਿਨੇ ਇਹ ਬਿਰਤੀ ਤਿਆਗ ਦਿੱਤੀ ਨਾ, ਪਰ ਧਨ ਪਰ ਦਾਰਾ ਪਰ ਹਰੀ ਤਾਂ ਕਿ ਨਿਕਟ ਬੱਸੇ ਨਰ ਹਰੀ। ਜੀਵਾਂ ਦਾ ਮਾਲਕ ਵਾਹਿਗੁਰੂ ਰਾਜਾ ਪ੍ਰਭੂ ਉਹਦੇ ਨੇੜੇ ਵਸਦਾ ਹੈ ਜਿਹਨੇ ਇਹ ਦ੍ਰਿਸ਼ਟੀ ਤਿਆਗ ਦਿੱਤੀ, ਜਿਹਨੇ ਇਹ ਛੱਡ ਦਿੱਤਾ ਮੁਰਦਾਰ ਖਾਣਾ, ਮੁਰਦਾ ਖਾਣਾ ਛੱਡ ਦਿੱਤਾ। ਗੁਰੂ ਦੀ ਦ੍ਰਿਸ਼ਟੀ ਪੈ ਗਈ ਉਹਨਾਂ ਦੇ ਉੱਪਰ, ਉਹਨਾਂ ਨੇ ਛੱਡ ਦਿੱਤਾ। ਅਸੀਂ ਗੁਰੂ ਦੇ ਸਾਹਮਣੇ ਬਹਿ ਬਹਿ ਕੇ ਕਰੀ ਜਾਂਦੇ ਹਾਂ, ਅਸੀਂ ਪਾਠ ਵੀ ਕਰੀ ਜਾਂਦੇ ਹਾਂ, ਜਪਜੀ ਸਾਹਿਬ ਵੀ ਪੜ੍ਹੀ ਜਾਂਦੇ ਹਾਂ, ਨਿਤਨੇਮ ਵੀ ਕਰੀ ਜਾਂਦੇ ਹਾਂ, ਠੱਗੀਆਂ ਵੀ ਮਾਰੀ ਜਾਂਦੇ ਹਾਂ, ਠੋਰੀਆਂ ਵੀ ਮੁਰਦਾਰ ਵੀ ਖਾਈ ਜਾਂਦੇ ਹਾਂ, ਅਤੇ ਫਿਰ ਕੀ ਅਰਥ ਰਹਿ ਗਿਆ? ਐਸੀ ਕਿਰਪਾ ਹੋ ਜਾਵੇ, ਇਸ ਸ਼ਿੱਦਤ ਦਿਲੀ ਦੇ ਨਾਲ ਗੁਰਬਾਣੀ ਦਾ ਪਾਠ ਕਰੋ। ਜਦੋਂ ਜਪਜੀ ਸਾਹਿਬ ਪੜ੍ਹਦੇ ਹੋ ਨਾ, ਅਤੇ ਸਮਝੋ ਕਿ ਉਹ ਮਾਲਕ ਹਾਜ਼ਰ ਨਾਜ਼ਰ ਹੈ, ਉਹ ਵਾਹਿਗੁਰੂ ਜਿਹੜਾ ਹਾਜ਼ਰ ਨਾਜ਼ਰ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਪੂਰੇ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਵਿਆਹ ਰੱਖਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਵਾਏ ਨੇ ਘਰ ਦੇ ਵਿੱਚ। ਹੁਣ ਇਹ ਚਰਨ ਪਵਾਏ ਦੀ ਵੀ ਲਾਜ ਰੱਖਣੀ ਹੈ। ਉਹ ਨਾ ਹੋਏ 12-1 ਵਜੇ ਕੀਰਤਨ ਦੀ ਸਮਾਪਤੀ ਹੋਈ ਅਤੇ ਮੁੜ ਕੇ ਸ਼ਰਾਬਾਂ ਦੇ ਦੌਰ ਸ਼ੁਰੂ ਹੋ ਗਏ, ਮੁੜ ਕੇ ਫਿਰ ਭੰਗੜੇ ਅਤੇ ਤਰ੍ਹਾਂ ਤਰ੍ਹਾਂ ਦੇ ਲੰਡਰ ਗੀਤਾਂ ਦੇ ਉੱਪਰ, ਗਾਉਣ ਵਾਲਿਆਂ ਦੇ ਗੀਤਾਂ ਦੇ ਉੱਪਰ ਉਹਨਾਂ ਦੇ ਨਾਲ ਖਲੋ ਲੋ ਕੇ ਸ਼ੁਰੂ ਕਰ ਦਿੱਤਾ। ਐਸਾ ਨਾ ਹੋਵੇ, ਜੇ ਗੁਰੂ ਦੇ ਚਰਨ ਪੈ ਗਏ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਸਮਝਦੇ ਹਾਂ, ਜੇ ਜਾਣਦੇ ਹਾਂ ਕਿ ਇਹ ਮੇਰਾ ਪੂਰਾ ਗੁਰੂ ਹੈ, ਤਾਂ ਫਿਰ ਇੱਦਾਂ ਦਾ ਅਕੀਦਾ, ਇੱਦਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਸਿੱਖ ਦਾ, ਕਿ ਉਹਦਾ ਪ੍ਰਕਾਸ਼ ਘਰ ਦੇ ਵਿੱਚ ਨਾ ਵੀ ਹੋਵੇ ਲੇਕਿਨ ਉਹਦਾ ਅਹਿਸਾਸ ਜਿਹੜਾ ਹੈ ਘਰ ਦੇ ਵਿੱਚ ਜ਼ਰੂਰ ਹੋਵੇ। ਤਾਂ ਹੀ ਮਹਾਰਾਜ ਨੇ ਕਿਹਾ, ਗੁਰ ਕੇ ਗ੍ਰਹਿ ਸੇਵਕ ਜੇ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਗੁਰੂ ਦੇ ਘਰ 'ਚ ਰਹਿਣ ਵਾਲਾ ਤਾਂ ਉਹੀ ਹੋ ਹੈ ਨਾ ਜਿਹੜਾ ਗੁਰੂ ਦੀ ਆਗਿਆ ਨੂੰ ਮੰਨਦਾ ਹੈ ਅਤੇ ਆਪਣੇ ਆਪ ਨੂੰ ਜਣਾਵੇ ਨਾ, ਆਪਸ਼ਕੋ ਕਸ਼ ਕਰ ਨਾ ਜਣਾਵੇ, ਆਪਣੇ ਆਪ ਨੂੰ ਕੁਝ ਨਾ ਸਮਝੇ। ਹਰ ਹਰ ਨਾਮ ਰਿਦੇ ਸਦ, ਹਰੀ ਦੇ ਨਾਮ ਨੂੰ ਸਦੀਵ ਮਨ ਦੇ ਵਿੱਚ ਧਿਆਣਾ ਕਰੇ, ਸਿਮਰਨਾ ਕਰੇ। ਮਨ ਵੇਚੇ ਸਤਿਗੁਰ ਕੈ ਪਾਸ, ਤਿਸ ਸੇਵਕ ਕੈ ਘਰ ਜਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਜਿਹੜਾ ਆਪਣਾ ਮਨ ਗੁਰੂ ਨੂੰ ਵੇਚ ਦਿੰਦਾ ਹੈ, ਦੇ ਦਿੰਦਾ ਹੈ, ਭੇਟਾ ਕਰ ਦਿੰਦਾ ਹੈ, ਉਹਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ, ਉਹਦੇ ਸਾਰੇ ਕਾਰਜ ਸਫਲੇ ਹੋ ਜਾਂਦੇ ਨੇ। ਮਨ ਵੇਚੇ ਸਤਿਗੁਰ ਕੇ ਪਾਸ, ਤੇ ਸੇਵਕ ਕੇ ਕਾਰਜ ਰਾਸ। ਉਹ ਨਿਹਕਾਮ ਭਾਵਨਾ ਦੇ ਨਾਲ ਸੇਵਾ ਕਰਦਾ ਹੋਇਆ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਮਾਲਕ ਨੂੰ ਪ੍ਰਾਪਤ ਕਰ ਲੈਂਦਾ ਹੈ, ਵਾਹਿਗੁਰੂ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੀ ਕਿਰਪਾ ਜਿਹਦੇ ਉੱਪਰ ਹੋ ਜਾਵੇ, ਫਿਰ ਉਹ ਅਨਕ ਵਾਰ ਗੁਰ ਕੋ ਬਲ, ਅਨੇਕਾਂ ਵਾਰ ਗੁਰੂ ਤੋਂ ਸਦਕੇ ਜਾਂਦਾ ਹੈ, ਬਲਹਾਰ ਜਾਂਦਾ ਹੈ। ਨਾਰਾਇਣ ਨਰਪਤ ਨਮਸਕਾਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ। ਇਹੋ ਜਿਹੇ ਗੁਰੂ ਤੋਂ ਸਦਕੇ ਜਾਈਏ, ਬਲਹਾਰ ਜਾਈਏ, ਜਿਹੜਾ ਆਪ ਵੀ ਤਰਨ ਵਾਲਾ ਹੈ ਅਤੇ ਮੈਨੂੰ ਵੀ ਤਾਰਨ ਵਾਲਾ, ਸਾਨੂੰ ਸਾਰਿਆਂ ਨੂੰ ਤਾਰਨ ਵਾਲਾ ਹੈ। ਇਹੋ ਜਿਹਾ ਗੁਰੂ ਅਸੀਂ ਪਾ ਲਿਆ ਹੈ। ਮਹਾਰਾਜ ਕਹਿੰਦੇ ਨੇ, ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਵੱਡਿਆਂ ਭਾਗਾਂ ਦੇ ਨਾਲ ਅਸੀਂ ਇਹੋ ਜਿਹਾ ਗੁਰੂ ਲੱਭ ਲਿਆ ਹੈ, ਪਾ ਲਿਆ ਹੈ, ਸਾਨੂੰ ਮਿਲ ਗਿਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਰਗਾ, ਸ਼ਬਦ ਗੁਰੂ ਵਰਗਾ ਦੁਨੀਆਂ ਦੇ ਅੰਦਰ ਕੋਈ ਗੁਰੂ ਨਹੀਂ ਹੈ। ਆ ਰੋਜ਼ ਆਲੇ ਦੁਆਲੇ ਕਿੰਨੀਆਂ ਘਟਨਾਵਾਂ ਘਟਦੀਆਂ ਨੇ, ਅਣਹੋਣੀਆਂ ਘਟਨਾਵਾਂ, ਜਿਨ੍ਹਾਂ ਨੂੰ ਸੁਣ ਸੁਣ ਕੇ ਸ਼ਰਮਸਾਰ ਹੋਈਦਾ ਹੈ। ਕੋਈ ਸਵਾਮੀ ਬਣਿਆ ਬੈਠਾ ਹੈ, ਕੋਈ ਸਤਿਗੁਰੂ ਬਣਿਆ ਬੈਠਾ ਹੈ, ਕੋਈ ਕੁਝ ਬਣਿਆ ਬੈਠਾ ਹੈ, ਆਪੂ ਹੀ ਬਣੇ ਬੈਠੇ ਹੋਏ ਨੇ ਬਥੇਰੇ। ਇੱਕ ਥਾਂ ਦੇ ਉੱਪਰ ਸਾਡੇ ਸਮਾਜ ਦੇ ਵਿੱਚ ਤਾਂ ਬਹੁਤ ਐਸਾ ਆ ਗਿਆ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਆਗਿਆ ਭਈ ਅਕਾਲ ਕੀਤ ਵੀ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇੰਨਾ ਸਪਸ਼ਟ ਹੁਕਮ ਹੁੰਦਿਆਂ ਹੋਇਆਂ ਵੀ ਬਹੁਤ ਐਸੇ ਲੋਕ ਨੇ ਜਿਹੜੇ ਭਟਕਣਾ ਦੇ ਵਿੱਚ, ਭਰਮ ਦੇ ਵਿੱਚ ਪਏ ਹੋਏ ਦੇਖੀਦੇ ਨੇ। ਸਤਿਗੁਰੂ, ਗੁਰੂ ਸ਼ਬਦ ਜਿਹੜਾ ਹੈ ਅੱਜ ਦੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਕਿਸੇ ਵਾਸਤੇ ਨਹੀਂ ਜੇ ਵਰਤਿਆ ਜਾਂਦਾ। ਅਤੇ ਜਿਹੜੇ ਭਰਮ ਭੁਲੇਖੇ ਪਾਉਣ ਦਾ ਯਤਨ ਕਰਨ, ਨਾ ਸਮਝ ਲੈਣਾ ਕਿ ਇਹ ਗੁਰਮਤ ਤੋਂ ਵਿਪਰੀਤ ਨੇ। ਦਿੱਲੀ ਦੇ ਵਿੱਚ ਦਾਸ ਰਹਿੰਦਾ ਹੈ, ਦੇਖਿਆ ਹੈ ਕਈਆਂ ਨੇ ਗੱਡੀਆਂ ਦੇ ਉੱਪਰ ਗੁਰੂ ਲਿਖਾਇਆ ਹੈ, ਕਿਸੇ ਨੇ ਕਿਤੇ ਲਿਖਾਇਆ ਹੈ ਗੁਰੂ ਸ਼ਬਦ। ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ, ਸਿੱਖ ਦਾ ਗੁਰੂ ਹੋਰ ਕੋਈ ਨਹੀਂ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਕੋਈ ਰੋਡਾ ਪੋਡਾ ਸਿੱਖ ਦਾ ਗੁਰੂ ਨਹੀਂ ਹੈ, ਕੋਈ ਵਿਅਕਤੀ ਵਿਸ਼ੇਸ਼ ਸਿੱਖ ਦਾ ਗੁਰੂ ਨਹੀਂ ਹੈ, ਅਤੇ ਨਾ ਸਿੱਖ ਨੇ ਉਹਦੀਆਂ ਤਸਵੀਰਾਂ ਦੇ ਅੱਗੇ ਮੱਥੇ ਟੇਕਣੇ ਨੇ। ਤਸਵੀਰਾਂ ਲਾ ਲਾ ਕੇ, ਗੁਰਬਾਣੀ ਲਾ ਲਾ ਕਰਕੇ ਬਹੁਤ ਸਾਰੇ ਐਸੇ ਗੁੰਮਰਾਹ ਪਏ ਕਰਦੇ ਹਨ, ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਗੁਰਸਿੱਖ ਜਿਹਨੂੰ ਪਤਾ ਹੈ ਉਹ ਦੂਜਿਆਂ ਨੂੰ ਸੁਚੇਤ ਕਰਨ ਦੀ ਸੇਵਾ ਵੀ ਕਰੇ, ਬਈ ਇਸ ਰਾਹ ਤੋਂ ਹਟ ਕਰਕੇ ਸਹੀ ਰਾਹ ਦੇ ਉੱਪਰ ਜੋ ਗੁਰੂ ਗ੍ਰੰਥ ਸਾਹਿਬ ਸਾਨੂੰ ਸੱਚੇ ਪਾਤਸ਼ਾਹ ਦੱਸਦੇ ਹਨ, ਅਸੀਂ ਉਸ ਰਾਹ ਦੇ ਉੱਪਰ ਚੱਲੀਏ। ਕਿਸੇ ਦੇ ਭੁਲੇਵੇ ਦੇ ਵਿੱਚ, ਕਿਸੇ ਦੇ ਭੁਲੇਖੇ ਦੇ ਵਿੱਚ ਪੈ ਕਰਕੇ ਕੁਰਾਹੇ ਨਾ ਪਈਏ। ਸਤਿਗੁਰੂ ਜਿਹੜਾ ਹੈ ਜੀ ਦਾਨ ਦਿੰਦਾ ਹੈ ਔਰ ਸਦਕੇ ਜਾਣ ਯੋਗ ਹੈ। ਮਹਾਰਾਜ ਇਸੇ ਕਰਕੇ ਕਹਿੰਦੇ ਨੇ, ਮੈਂ ਗੁਰੂ ਤੋਂ ਬਲਹਾਰ ਹਾਂ, ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕਿੰਨਾ। ਆਹ ਕਿਰਪਾ ਕੀਤੀ ਮੇਰੇ ਤੇ ਗੁਰੂ ਨੇ, ਮੈਂ ਕਾਮ ਦੇ ਵਿੱਚ ਇਹ ਜਿੰਨੇ ਸ਼ਬਦ ਨੇ, ਕਾਮ ਕ੍ਰੋਧ ਲੋਭ ਮੋਹ, ਇਹਨਾਂ ਨੂੰ ਸਿਆਰੀ ਲੱਗੀ ਹੋਈ ਹੈ ਅਖੀਰਲੇ ਸ਼ਬਦ ਨੂੰ, ਜਿਹਦਾ ਮਤਲਬ ਹੈ ਵਿੱਚ। ਲੀਨਾ ਦਾ ਮਤਲਬ ਹੈ ਲੀਨ। ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਮੇਰਾ ਮਨ ਜੁੜਿਆ ਸੀ, ਅਟੈਚਮੈਂਟ ਅਟੈਚ ਸੀ, ਜੁੜਿਆ ਹੋਇਆ ਸੀ, ਪਰ ਗੁਰੂ ਨੇ ਕਿਰਪਾ ਕਰਕੇ, ਮਿਹਰ ਕਰਕੇ ਮੈਨੂੰ ਮੁਕਤ ਕਰ ਦਿੱਤਾ ਇਹਨਾਂ ਵਿਸ਼ਿਆਂ ਤੋਂ। ਬੰਧਨ ਕਾਟ ਮੁਕਤ ਗੁਰ ਕੀਨਾ, ਦੁੱਖ ਸੁੱਖ ਕਰਤ ਜਨਮ ਫੁੰਨ ਮੂਆ। ਦੁੱਖਾਂ ਸੁੱਖਾਂ ਦੇ ਵਿੱਚ ਪੈ ਕਰਕੇ ਅਤੇ ਜਨਮ ਮਰਨ ਵਾਲੀ ਹਾਲਤ ਬਣੀ ਪਈ ਸੀ, ਗੁਰੂ ਨੇ ਕਿਰਪਾ ਕਰ ਦਿੱਤੀ, ਦੁੱਖਾਂ ਸੁੱਖਾਂ ਤੋਂ ਉਤਾਂ ਉਠਾ ਲਿਆ, ਸਮਝਾ ਦਿੱਤਾ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ। ਮਨੁੱਖ ਇਹ ਤਾਂ ਬਸਤਰਾਂ ਦੀ ਤਰ੍ਹਾਂ ਬਦਲਣੇ ਨੇ, ਜਿਵੇਂ ਧੁੱਪ ਆ ਗਈ ਚਲੀ ਗਈ, ਛਾਂ ਆ ਗਈ ਰਾਤ ਪੈ ਗਈ, ਦਿਨ ਚਲਿਆ ਗਿਆ ਦਿਨ ਆ ਗਿਆ ਰਾਤ ਚਲੀ ਗਈ, ਇਹ ਤਾਂ ਇੱਦਾਂ ਨੇ ਦੁੱਖ ਸੁੱਖ, ਇਹ ਕਰਤੇ ਪੁਰਖ ਨੇ ਲਾਏ ਨੇ। ਅਤੇ ਫਿਰ ਉਹ ਸਮਝਦਾ ਹੈ। ਮਹਾਰਾਜ ਕਹਿੰਦੇ ਨੇ ਗੁਰੂ ਨੇ ਸਮਝਾ ਦਿੱਤਾ, ਇਹ ਹੋਰ ਕਿਸੇ ਨੇ ਥੋੜ੍ਹਾ ਸਮਝਾਉਣਾ ਸੀ। ਪਖੰਡੀ ਨੇ ਤਾਂ ਇਹੀ ਕਹਿਣਾ ਸੀ, ਆਹ ਲਾਚੀ ਲੈ ਲਾ, ਆਹ ਜਲ ਲੈ ਲਾ, ਆਹ ਪਾਣੀ ਲੈ ਲਾ, ਧਾਗਾ ਬੰਨ ਲਾ, ਆਹ ਤਵੀਤ ਲੈ ਲਾ, ਤੇਰੇ ਦੁੱਖ ਮੁੱਕ ਜਾਣਗੇ। ਪਰ ਗੁਰੂ ਨੇ ਸਮਝਾਇਆ, ਬਈ ਇਹ ਦੁੱਖ ਸੁੱਖ ਤੇਰੇ ਨਾਲ ਚੱਲਣੇ ਨੇ, ਬਸ ਇੱਕ ਗੱਲ ਸਮਝ ਲਵੀਂ, ਆਪਣੇ ਮਨ ਨੂੰ ਇੰਨਾ ਅਡੋਲ ਕਰ ਲਵੀਂ ਸਿੱਖਾ, ਵਾਹਿਗੁਰੂ ਦੇ ਸਿਮਰਨ ਨਾਲ ਉਸ ਕਰਤੇ ਪੁਰਖ ਦੀ ਯਾਦ ਦੇ ਵਿੱਚ ਜੁੜ ਕਰਕੇ ਮਨ ਨੂੰ ਇੰਨਾ ਬਲਵਾਨ ਕਰ ਲਵੀਂ, ਵਾਹ ਹਨੇਰੀ ਭੁਚਾਲ ਜੋ ਮਰਜ਼ੀ ਆ ਜਾਵੇ ਇਹ ਮਨ ਨਹੀਂ ਡੋਲੇਗਾ, ਅਡੋਲ ਹੋ ਜਾਵੇਗਾ। ਉਹੀ ਅਡੋਲ ਅਵਸਥਾ ਵਾਲਾ ਫਿਰ ਵੱਡੇ ਵੱਡੇ ਆਦਰਸ਼ਾਂ ਦੇ ਲਈ, ਮਾਨਵਤਾ ਦੇ ਲਈ, ਮਨੁੱਖਤਾ ਦੇ ਲਈ ਆਪਣੇ ਆਪੇ ਨੂੰ ਵਾਰ ਦਿੰਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਇਹ ਗੁਰੂ ਨੇ ਸਮਝਾਇਆ, ਸਾਫ ਸਮਝਾਇਆ, ਸਾਫ ਕਹਿ ਦਿੱਤਾ, ਇੱਦਾਂ ਤੇਰੇ ਦੁੱਖ ਦੂਰ ਹੋਣਗੇ, ਤੂੰ ਮੰਨੇਗਾ ਹੀ ਨਹੀਂ। ਦੁੱਖ ਤੇ ਹੋਣਗੇ ਪਰ ਤੂੰ ਉਹਨਾਂ ਦੁੱਖਾਂ ਨੂੰ ਦੁੱਖ ਨਹੀਂ ਮੰਨੇਗਾ। ਇਹ ਗੁਰੂ ਸਿੱਧਾ ਉਪਦੇਸ਼, ਸਪਸ਼ਟ ਉਪਦੇਸ਼ ਦਿੰਦਾ ਹੈ। ਕਹਿੰਦੇ ਮੈਂ ਤੇ ਦੁੱਖਾਂ ਸੁੱਖਾਂ ਦੇ ਵਿੱਚ, ਜਨਮ ਮਰਨ ਦੇ ਵਿੱਚ ਪਿਆ ਹੋਇਆ ਸੀ। ਦੁੱਖ ਸੁੱਖ ਕਰਤ ਜਨਮ ਫੁੰਨ ਮੂਆ, ਚਰਨ ਕਮਲ ਗੁਰ ਆਸ਼ਰਮ ਦੀ ਆ। ਆਸ਼ਰਮ ਦਾ ਮਤਲਬ ਆਸਰਾ। ਪਰ ਗੁਰੂ ਨੇ ਆਪਣੇ ਚਰਨਾਂ ਕਮਲਾਂ ਦਾ ਆਸਰਾ ਦੇ ਕਰਕੇ ਮੈਨੂੰ ਮੁਕਤ ਕਰ ਦਿੱਤਾ। ਅਗਨ ਸਾਗਰ ਬੁੱਢਤ ਸੰਸਾਰਾ, ਨਾਨਕ ਬਾਹ ਪਕੜ ਸਤਿਗੁਰ ਨਿਸਤਾਰਾ। ਅਗਨੀ ਦੇ ਸਾਗਰ ਦੇ ਵਿੱਚ ਮੈਂ ਡੁੱਬ ਰਿਹਾ ਸੀ, ਸੰਸਾਰ ਭਵ ਸਾਗਰ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਵਿੱਚ, ਮੋਹ ਮਾਇਆ ਦੀ ਅੱਗ ਦੇ ਵਿੱਚ ਜਲ ਰਿਹਾ ਸੀ। ਸੰਸਾਰ ਜਲ ਰਿਹਾ ਹੈ, ਸੜ ਰਿਹਾ ਹੈ, ਪਰ ਗੁਰੂ ਬਾਂਹ ਪਕੜ ਕੇ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਨੇ ਉਹਨਾਂ ਨੂੰ ਬਾਹਰ ਕੱਢ ਦਿੰਦਾ ਹੈ। ਭੁੱਲਿਆਂ ਹੋਇਆਂ ਨੂੰ ਰਾਹ ਪਾਉਣ ਵਾਲਾ ਉਹ ਗੁਰੂ ਪਾ ਲਿਆ ਹੈ। ਮਹਾਰਾਜ ਕਹਿੰਦੇ ਮੈਂ ਸਦਕੇ ਹਾਂ, ਬਲਹਾਰ ਹਾਂ ਆਪਣੇ ਸਤਿਗੁਰ ਕਹਿ ਬਲਹਾਰੇ, ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ। ਮੇਰਾ ਲੋਕ ਪ੍ਰਲੋਕ ਮੇਰੇ ਗੁਰੂ ਨੇ ਸੁਖੀ ਕਰ ਦਿੱਤਾ ਹੈ, ਹੁਣ ਮੈਂ ਅੰਦਰੋਂ ਸੁਖੀ ਹਾਂ। ਘਰ ਆਨੰਦ ਦਾ ਮਤਲਬ ਹੈ ਮੇਰੇ ਹਿਰਦੇ ਘਰ ਦੇ ਵਿੱਚ ਖੁਸ਼ੀ ਹੈ, ਘਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ, ਜਿਹਦਾ ਮਤਲਬ ਹੈ ਵਿੱਚ, ਘਰ ਦੇ ਵਿੱਚ। ਘਰ ਆਨੰਦ ਹਮਾਰੇ, ਹੁਣ ਮੇਰੇ ਹਿਰਦੇ ਦੇ ਵਿੱਚ ਆਤਮਿਕ ਆਨੰਦ ਹੈ, ਪ੍ਰਭੂ ਦੀ ਕਿਰਪਾ ਦੇ ਨਾਲ ਹੁਣ ਮੈਂ ਆਨੰਦ ਮਾਣਦਾ ਹਾਂ।
ਠਹਿਰਾਓ
ਠਹਿਰਾਓ ਦੇ ਕਰਕੇ ਸਮਝਾਉਂਦੇ ਹਨ।
ਅੰਤਰ ਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ।
ਉਹ ਮਾਲਕ ਵਾਹਿਗੁਰੂ ਜਿਹੜਾ ਹੈ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਕੋਈ ਘੱਟ ਐਸਾ ਨਹੀਂ ਹੈ ਜਿਸ ਦੀ ਉਹ ਜਾਣਦਾ ਨਾ ਹੋਵੇ, ਜਿਹੜੇ ਦਿਲ ਦੀ ਉਹਨੂੰ ਹਾਲਤ ਦਾ ਪਤਾ ਨਾ ਹੋਵੇ। ਬਿਨ ਬੋਲਿਆਂ ਸਭ ਕੁਛ ਜਾਣਦਾ, ਸਭ ਕੁਝ ਜਾਣਦਾ ਹੈ, ਤੇ ਸਭ ਕੁਝ ਕਰਨ ਵਾਲਾ ਹੈ, ਕਰਨੇ ਹਾਰਾ ਕਰਨ ਵਾਲਾ ਹੈ। ਉਹ ਮਾਲਕ ਹੀ ਸਾਡਾ ਸਾਰਿਆਂ ਦਾ ਮਾਲਕ ਹੈ, ਖਸਮ ਹੈ।
ਨਿਰਭਾਉ ਭਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ।
ਜਦੋਂ ਗੁਰੂ ਦੇ ਚਰਨੀ ਲੱਗੇ ਤਾਂ ਭੈ ਰਹਿਤ ਹੋ ਗਏ, ਜਿਹੜੇ ਡਰ ਭਾਉ ਸਤਾਉਂਦੇ ਸਨ, ਗੁਰੂ ਦੀ ਚਰਨੀ ਲੱਗਣ ਦੇ ਨਾਲ ਹੁਣ ਕੋਈ ਡਰ ਨਾ ਰਿਹਾ। ਗੁਰੂ ਨੇ ਐਸਾ ਨੁਸਖਾ ਦੇ ਦਿੱਤਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਵੀ ਉਹਨੂੰ ਨਿਰਭਉ ਨੂੰ ਧਿਆਵੇਂਗਾ ਤੇ ਤੇਰੇ ਸਾਰੇ ਡਰ ਮੁੱਕ ਜਾਣਗੇ, ਕੋਈ ਖਾਉ ਨਹੀਂ ਰਹੇਗਾ, ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਤੇਰੇ ਮਨ ਦੇ ਵਿੱਚ ਰਹੇਗਾ। ਇੱਕ ਰਾਮ ਨਾਮ ਆਧਾਰਾ, ਹੁਣ ਤੇ ਇੱਕ ਰਮੇ ਹੋਏ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ।
ਉਹਦੇ ਦਰਸ਼ਨ ਸਫਲ ਹਨ, ਫਲਦਾਈ ਹਨ, ਸਫਲ ਦਰਸ਼ਨ। ਅਕਾਲ ਮੂਰਤ ਉਹ ਨਾਸ਼ ਰਹਿਤ ਮੂਰਤ ਹੈ, ਜਨਮ ਮਰਨ ਤੋਂ ਰਹਿਤ ਹੈ, ਇਹ ਉਹਦੀਆਂ ਨਿਸ਼ਾਨੀਆਂ ਨੇ। ਪ੍ਰਭ ਹੈ ਭੀ ਹੁਣ ਵੀ ਇਹ ਹੋਵਨ ਹਾਰਾ, ਤੇ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਰਹਿਣਾ ਹੈ। ਮਤਾ ਕੋਈ ਸੋਚੇ ਕਿ ਜੇ ਅੱਜ ਹੈ ਜਾਂ ਪਹਿਲੋਂ ਸੀ ਤੇ ਅੱਜ ਨਹੀਂ ਹੈ, ਤੇ ਜੇ ਅੱਜ ਹੈ ਤੇ ਅੱਗੋਂ ਨਹੀਂ ਉਹਨੇ ਰਹਿਣਾ। ਮਹਾਰਾਜ ਨੇ ਕਿਹਾ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਰਹਿਣਾ ਹੈ, ਉਹ ਸਦੀਵ ਅਟਲ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਹੈ।
ਅੰਤ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ।
ਆਪਣੇ ਜਿਹੜੇ ਜਨ ਨੇ ਨਾ, ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਹੈ, ਜਿਹੜੇ ਗੁਰੂ ਦੀ ਸ਼ਰਨ ਪੈ ਜਾਂਦੇ ਨੇ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ 'ਚ ਧਾਰ ਕਰਕੇ ਸਵਾਸ ਸਵਾਸ ਸਿਮਰਦੇ ਨੇ, ਜਪਦੇ ਨੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਨੂੰ, ਫਿਰ ਉਹਨਾਂ ਨੂੰ ਆਪਣੀ ਪ੍ਰੀਤ ਦਾ ਬੜਾ ਪਿਆਰਾ ਹੈ। ਕੰਠ ਲਗਾਏ ਆਪਣੇ ਜਨ ਰੱਖੇ, ਉਹਨਾਂ ਆਪਣੇ ਜਨਾਂ ਨੂੰ ਆਪਣੇ ਛਾਤੀ ਨਾਲ ਲਾ ਕੇ ਰੱਖਦਾ ਹੈ, ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਬੜਾ ਪਿਆਰ ਕਰਦਾ ਹੈ ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ।
ਉਹਦੀ ਬੇਅੰਤ ਵੱਡੀ ਵਡਿਆਈ ਹੈ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਦ ਘਰ, ਮਾਣ ਮਹੱਤਾ ਆਪ ਆਪਣਾ ਆਪ ਜਰ। ਬੇਅੰਤ ਵਡਿਆਈਆਂ ਵਾਲਾ ਹੈ, ਉਹਦਾ ਮਰਾਤਬਾ ਉਹਦਾ ਰੁਤਬਾ ਬਹੁਤ ਵੱਡਾ ਹੈ, ਉਹਦੀ ਸ਼ੋਭਾ ਬੜੀ ਅਸ਼ਚਰਜ ਹੈ। ਕਾਰਜ ਆਇਆ ਰਾਸੇ, ਉਹਦੀ ਕਿਰਪਾ ਦੇ ਨਾਲ ਕਾਰਜ ਰਾਸ ਆ ਗਿਆ, ਸਫਲਾ ਹੋ ਗਿਆ ਕਾਰਜ। ਉਹਦੀ ਮਿਹਰ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ ਹੀ ਮਨੁੱਖਾ ਜੀਵਨ ਦਾ ਕਾਰਜ ਸਫਲ ਹੁੰਦਾ ਹੈ।
ਨਾਨਕ ਕਉ ਗੁਰਪੁਰਾ ਭੇਟਿਓ ਸਗਲੇ ਦੁੱਖ ਬਿਨਾਸੇ।
ਸਾਹਿਬ ਕਹਿੰਦੇ ਨੇ ਨਾਨਕ ਕਉ ਗੁਰਪੁਰਾ ਭੇਟਿਓ, ਦਾਸ ਨਾਨਕ ਨੂੰ ਪੂਰਾ ਗੁਰੂ ਮਿਲ ਗਿਆ ਹੈ। ਭੇਟਿਓ ਦਾ ਮਤਲਬ ਹੈ ਮਿਲ ਜਾਣਾ, ਸਗਲੇ ਦੁੱਖ ਬਿਨਾਸੇ। ਅਤੇ ਜਿਹਨੂੰ ਗੁਰੂ ਮਿਲ ਪਵੇ ਉਹਦੇ ਫਿਰ ਦੁੱਖ ਕਿੱਥੇ ਰਹਿੰਦੇ ਨੇ? ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ। ਸਭ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ ਗੁਰੂ ਆਪਣਾ ਮਿਲਾਪ ਬਖਸ਼ਿਸ਼ ਕਰਕੇ, ਆਤਮਿਕ ਜੀਵਨ ਦੀ ਸੂਝ ਗਿਆਨ ਬਖਸ਼ਿਸ਼ ਕਰਕੇ। ਪ੍ਰਭੂ ਦਾ ਨਾਮ ਅੰਦਰ ਵਸ ਜਾਂਦਾ ਹੈ, ਮਨ ਟਿਕ ਜਾਂਦਾ ਹੈ। ਗੁਰੂ ਦੀ ਬੜੀ ਕਿਰਪਾ ਹੈ ਸਾਡੇ ਉੱਪਰ। ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਗਰੀਬ ਨਿਵਾਜ, ਜਿਨ੍ਹਾਂ ਦਾ ਇਹ ਕਹਿਣਾ ਸੀ, ਨਾਉਂ ਗਰੀਬ ਨਿਵਾਜ ਹਮਾਰਾ ਹੈ ਜਗ ਮੈਂ ਪ੍ਰਸਿੱਧ ਅਪਾਰਾ, ਸੋ ਸਫਲਾ ਜਗ ਮੈਂ ਜਸ ਲੈ ਹੈ, ਲਘੂ ਜਾਤਨ ਕੋ ਜੋ ਬਡਪਨ ਦੇ ਹੈ, ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਇਨਹੀ ਕੋ ਸਿਰਦਾਰ ਬਣਾਉਂ, ਤਬੇ ਗੋਬਿੰਦ ਸਿੰਘ ਨਾਮ ਕਹਾਉਂ। ਆਹ ਗੁਰੂ ਨੇ ਸਾਡੇ 'ਤੇ ਕਿਰਪਾ ਕੀਤੀ। ਬੜਾ ਵੱਡਾ ਕਰਜ਼ਾ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਸਾਡੇ ਉੱਪਰ। ਗੁਰੂ ਦੀ ਬੜੀ ਵੱਡੀ ਦੇਣ ਹੈ। ਅਸੀਂ ਜ਼ਿੰਦਗੀ ਭਰ ਇਹ ਦੇਸ਼ ਅਤੇ ਸੰਸਾਰ ਜਿਹੜਾ ਜੋ ਮਨੁੱਖਤਾ ਵਾਸਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਕਰ ਦਿੱਤਾ, ਜ਼ਿੰਦਗੀ ਭਰ ਇਸ ਦੇਸ਼ ਦੇ ਲੋਕ ਜਿਹੜੇ ਨੇ ਉਹਦਾ ਦੇਣ ਨਹੀਂ ਦੇ ਸਕਦੇ ਜਿੰਨੀ ਕਿਰਪਾ ਉਹਨੇ ਸਾਡੇ 'ਤੇ ਕਰ ਦਿੱਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਨੇ, ਹਮਰੇ ਮਸਤਕ ਦਾਗ ਦਗਾਨਾ ਹਮ ਕਰਜ਼ ਗੁਰੂ ਬਹੁ ਸਾਡੇ। ਸਾਡਾ ਮੱਥਾ ਦੱਗ ਗਿਆ ਹੋਇਆ ਹੈ ਗੁਰੂ ਦੇ ਕਰਜ਼ੇ ਦੇ ਨਾਲ। ਪਹਿਲਿਆਂ ਸਮਿਆਂ ਦੇ ਵਿੱਚ ਗੁਲਾਮ ਪ੍ਰਥਾ ਜਿਹੜੀ ਹੁੰਦੀ ਸੀ ਨਾ, ਅਤੇ ਗੁਲਾਮ ਦਾ ਅਤੇ ਮਾਲਕ ਦਾ ਅੰਤਰ ਰੱਖਣ ਵਾਸਤੇ ਉਹਦੇ ਮੱਥੇ 'ਤੇ ਨਿਸ਼ਾਨ ਲਾ ਦਿੰਦੇ ਸਨ। ਆਹ ਤਿਲਕ ਜਿਹੜਾ ਚੱਲਿਆ ਨਾ, ਤਿਲਕ ਲਾਉਣ ਦੀ ਮਰਿਆਦਾ ਜਿਹੜੀ ਹੈ ਇਹ ਗੁਲਾਮਾਂ ਤੋਂ ਚੱਲੀ ਹੈ। ਨਿਸ਼ਾਨ ਲਾ ਦਿੰਦੇ ਸਨ ਮੱਥੇ ਦੇ ਉੱਤੇ, ਵੀ ਪਤਾ ਲੱਗੇ ਆਹ ਸਾਡਾ ਨੌਕਰ ਹੈ, ਆਹ ਸਾਡਾ ਗੁਲਾਮ ਹੈ। ਗੁਰੂ ਰਾਮਦਾਸ ਨੇ ਉਹਦੇ ਤੋਂ ਇੱਕ ਭਾਵ ਵਾਹਿਗੁਰੂ ਦੇ ਨਾਲ ਜੁੜਨ ਵਾਲਾ, ਉਹਦੀ ਕ੍ਰਿਤਿਗਤਾ, ਉਹਦੀ ਬਖਸ਼ਿਸ਼ ਵਾਲੇ ਪਾਸੇ ਨੂੰ ਲਿਜਾ ਕਰਕੇ ਸਾਨੂੰ ਸਮਝਾਇਆ ਕਿ ਸਾਡਾ ਮੱਥਾ ਵੀ ਦਾਗਿਆ ਹੋਇਆ ਹੈ, ਸਾਡੇ ਮੱਥੇ 'ਤੇ ਵੀ ਨਾ ਦਿਸਣ ਵਾਲਾ ਨਿਸ਼ਾਨ ਹੈ। ਹਮ ਕਰਜ਼ ਗੁਰੂ ਬਹੁ ਸਾਡੇ, ਸਾਡੇ ਉੱਤੇ ਗੁਰੂ ਦਾ ਕਰਜ਼ਾ ਹੈ ਬੜਾ ਵੱਡਾ। ਪਰ ਉਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਪਰਾਡੇ। ਗੁਰੂ ਨੇ ਬੜਾ ਪਰ ਉਪਕਾਰ ਕੀਤਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਸਾਨੂੰ ਡੁੱਬਦਿਆਂ ਨੂੰ ਪਾਰ ਕਰ ਲਿਆ ਹੈ, ਸਾਨੂੰ ਨੀਵਿਆਂ ਨੂੰ, ਜਿੱਦਾਂ ਦੀ ਕੋਈ ਜਾਤ ਨਹੀਂ ਸੀ, ਕੁੱਲ ਨਹੀਂ ਸੀ, ਜਿਨ੍ਹਾਂ ਦੀ ਕੋਈ ਬਾਤ ਨਹੀਂ ਪੁੱਛਦਾ ਸੀ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਸਾਨੂੰ ਥਾਪ ਲਿਆ। ਇੱਕ ਦਿਨ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਲੱਗਾ ਹੈ ਅਨੰਦਪੁਰ ਵਿਖੇ, ਮਾਲਕ ਦੀ ਪੁਰੀ ਦੇ ਵਿੱਚ। ਅਤੇ ਬਾਰ ਬਾਰ ਇੱਕ ਵਿਅਕਤੀ ਖੜਾ ਹੈ, ਗਰੀਬ ਜਿਹਾ ਲੱਗਦਾ ਹੈ ਦੇਖਣ ਨੂੰ, ਉਹ ਅੰਦਰ ਨਹੀਂ ਜਾ ਰਿਹਾ। ਮਹਾਰਾਜ ਅੰਤਰਜਾਮੀ ਸਤਿਗੁਰੂ ਦੇਖਦੇ ਨੇ, ਅੰਦਰ ਨਹੀਂ ਆ ਰਿਹਾ ਉਹ। ਸਤਿਗੁਰੂ ਕੁਝ ਸਮੇਂ ਬਾਅਦ, ਉਹਦੀ ਸ਼ਰਧਾ ਭਾਵਨਾ ਬੜੀ ਹੈ, ਮਨੋਂ ਹੀ ਵਿਚਾਰ ਕਰ ਰਿਹਾ ਹੈ। ਕਲਗੀਆਂ ਵਾਲੇ ਮਾਲਕ ਕਹਿੰਦੇ ਨੇ, ਗਰੀਬ ਨਿਵਾਜ ਨੇ, ਗਰੀਬਾਂ ਨੂੰ ਨਿਵਾਜਣ ਵਾਲੇ ਨੇ, ਜਦੋਂ ਬਾਹਰ ਆਉਣਗੇ ਉਹਨਾਂ ਦੀ ਚਰਨ ਧੂੜ ਮੱਥੇ ਨੂੰ ਲਾ ਕਰਕੇ ਮੈਂ ਮੱਥਾ ਟੇਕ ਲਵਾਂਗਾ, ਦਰਸ਼ਨ ਕਰ ਲਵਾਂਗਾ, ਮੇਰਾ ਜੀਵਨ ਸਫਲਾ ਹੋ ਜਾਵੇਗਾ। ਇਹਦੀ ਸੋਹਣੀ ਭਾਵਨਾ ਲੈ ਕਰ ਕਲਗੀਆਂ ਵਾਲੇ ਜਾਣਦੇ ਨੇ ਹਰ ਇੱਕ ਦੀ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੇ ਸੱਚੇ ਪਾਤਸ਼ਾਹ ਨੇ ਸੇਵਕ ਨੂੰ ਭੇਜਿਆ ਬੁਲਾ ਕੇ, ਕਹਿਣ ਲੱਗੇ, ਇੱਕ ਬੜਾ ਦਿਲ ਦਾ ਸਾਫ਼ ਸਵੱਛ ਪਵਿੱਤਰ ਮਨ ਵਾਲਾ ਬਾਹਰ ਖੜਾ ਹੈ ਜਗਿਆਸੂ, ਉਹਨੂੰ ਅੰਦਰ ਲਾਇਆ। ਸਿੱਖ ਜਾਂਦਾ ਹੈ, ਕਹਿੰਦਾ ਹੈ ਜਾ ਕੇ, ਮਹਾਰਾਜ ਤੈਨੂੰ ਬੁਲਾ ਰਹੇ ਨੇ ਭਾਗਾਂ ਵਾਲਿਆ, ਆ ਅੰਦਰ। ਉਹ ਕਹਿੰਦਾ, ਨਹੀਂ ਮੈਂ ਅੰਦਰ ਨਹੀਂ ਆ ਸਕਦਾ, ਅੰਦਰ ਤਾਂ ਬੜੇ ਉੱਚੀਆਂ ਜਾਤਾਂ ਵਾਲੇ ਬੈਠੇ ਹੋਣਗੇ, ਬੜੇ ਬੜੇ ਕਹਿੰਦੇ ਕਹਾਉਣ ਵਾਲੇ ਚੰਗੇ ਚੰਗੇ ਬੈਠੇ ਹੋਣਗੇ, ਮੈਂ ਗਰੀਬੜਾ ਜਿਹਾ ਛੋਟੀ ਜਾਤ ਵਾਲਾ। ਨੀਵੀਆਂ ਜਾਤਾਂ ਵਾਲਿਆਂ ਨੂੰ ਦੁਤਕਾਰ ਕੇ ਰੱਖਿਆ, ਵਰਨ ਵੰਡ ਵਾਲਿਆਂ ਨੇ, ਨੇੜੇ ਨਹੀਂ ਲੱਗਣ ਦਿੱਤਾ, ਮੰਦਰਾਂ 'ਚ ਨਹੀਂ ਵੜਨ ਦਿੱਤਾ। ਛੂਤ ਛੂਤ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ, ਤਰਲੇ ਲੈਂਦੇ ਸਨ ਕਰਤੇ ਪੁਰਖ ਦੇ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਬਾਂਹ ਫਕੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਦਾ ਵਾਸਤੇ ਵਿਦਵਾਨ ਕਰਕੇ ਉਹਨਾਂ ਦੀ ਬਾਣੀ ਨੂੰ ਅਤੇ ਗੁਰੂ ਰੂਪ ਬਣਾ ਕਰਕੇ ਅਮਰ ਕਰ ਦਿੱਤਾ ਸੁਦੀਪ ਵਾਸਤੇ। ਕਹਿੰਦੇ ਨੇ ਡਰ ਗਿਆ, ਕਹਿਣ ਲੱਗਾ ਨਹੀਂ, ਦੂਸਰੀ ਵਾਰ ਫਿਰ ਮਹਾਰਾਜ ਨੇ ਭੇਜਿਆ, ਫਿਰ ਨਹੀਂ ਆਇਆ, ਡਰਿਆ, ਇੰਨੇ ਡਰਾਏ ਹੋਏ ਸਨ। ਤੀਜੀ ਵਾਰ ਫਿਰ ਭੇਜਿਆ, ਨਹੀਂ। ਹੁਣ ਕਲਗੀਆਂ ਵਾਲੇ ਆਪ ਉੱਠੇ ਨੇ, ਦੀਨ ਦੁਨੀ ਦੇ ਮਾਲਕ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਆਪਣੇ ਸਿੰਘਾਸਨ ਤੋਂ ਆਪ ਉੱਠੇ ਤੇ ਤੁਰ ਪਏ ਉੱਧਰ ਜਿੱਧਰ ਉਹ ਗਰੀਬੜਾ ਖੜਾ ਸੀ। ਨੇੜੇ ਕਲਗੀਆਂ ਵਾਲੇ ਆਪ ਚਲੇ ਗਏ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਾ ਕਰਕੇ ਦੇਖਦੇ ਨੇ। ਉਹਨੂੰ ਵਿਸ਼ਵਾਸ ਨਹੀਂ ਹੋ ਰਿਹਾ, ਜਿਸ ਗੁਰੂ ਦੇ ਦਰਸ਼ਨ ਕਰਨ ਵਾਸਤੇ ਮੈਂ ਤਰਲੇ ਲੈ ਰਿਹਾ ਸੀ, ਡਰਦਾ ਅੰਦਰ ਨਹੀਂ ਸੀ ਜਾ ਰਿਹਾ, ਉਹ ਗੁਰੂ ਮੇਰੇ ਸਾਹਮਣੇ ਖੜਾ ਹੈ, ਚਰਨਾਂ ਤੇ ਢਹਿ ਪਿਆ, ਗਿੜਗਿੜਾਉਂਦਾ ਹੋਇਆ, ਸੱਚੇ ਪਾਤਸ਼ਾਹ ਤੁਸੀਂ ਏਡੇ ਗਰੀਬ ਨਿਵਾਜ ਜੇ ਤੁਸੀਂ ਆਪ ਚੱਲ ਕੇ ਆ ਗਏ। ਕਹਿਣ ਲੱਗੇ, ਭਾਈ ਤੈਨੂੰ ਬੁਲਾਇਆ ਸੀ, ਅੰਦਰ ਕਿਉਂ ਨਹੀਂ ਆ ਰਿਹਾ ਸੀ? ਕਹਿੰਦਾ, ਮਹਾਰਾਜ ਮੈਂ ਨੀਵੀਂ ਜਾਤ ਵਾਲਾ ਹਾਂ, ਮੈਂ ਡਰ ਰਿਹਾ ਸੀ, ਮੈਂ ਕਿਹਾ ਕਿਤੇ ਮੈਨੂੰ ਕੋਈ ਅਮੀਰ ਵੱਡੀ ਜਾਤ ਵਾਲਾ ਮੇਰੀ ਬਾਹੂ ਫਕੜ ਕਰਕੇ ਬਾਹਰ ਨਾ ਕੱਢ ਦੇਵੇ। ਕਹਿਣ ਲੱਗੇ, ਤੇਰਾ ਨਾਂ ਕੀ ਹੈ, ਤੂੰ ਕੌਣ ਹੈ? ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਤੂੰ ਕੌਣ ਹੈ? ਇੱਕ ਕਲਾਲ ਜਾਤੀ ਹੈ। ਕਹਿਣ ਲੱਗਾ, ਜੀ ਮੈਂ ਕਲਾਲ ਹਾਂ। ਕਹਿੰਦੇ, ਸੱਚੇ ਪਾਤਸ਼ਾਹ ਤੂੰ ਕਲਾਲ ਨਹੀਂ, ਤੂੰ ਤੇ ਗੁਰੂ ਕਾ ਲਾਲ ਹੈ। ਇਹ ਕਹਿ ਕੇ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਆਪਣੇ ਚਰਨਾਂ ਤੇ ਡਿੱਗੇ ਹੋਏ ਨੂੰ ਗਲੇ ਨਾਲ ਲਾ ਕਰਕੇ ਸਦੀਵ ਊਚ ਨੀਚ ਦਾ ਭੇਦ ਭਾਵ ਮਿਟਾ ਦਿੱਤਾ, ਖਤਮ ਕਰ ਦਿੱਤਾ, ਛਾਤੀ ਨਾਲ ਲਾ ਲਿਆ। ਇਹੋ ਜਿਹਿਆਂ ਨੂੰ ਛਾਤੀਆਂ ਨਾਲ ਲਾਇਆ ਜਿਹੜੇ ਦੁਤਕਾਰੇ ਹੋਏ ਸਨ, ਜਿਨ੍ਹਾਂ ਨੂੰ ਲੋਕ ਹੀਣ ਭਾਵਨਾ ਦੇ ਨਾਲ ਰੰਗਰੇਟਾ ਕਹਿੰਦੇ ਸਨ। ਕਹਿੰਦੇ ਸਨ, ਮਹਾਰਾਜ ਤੂੰ ਗੁਰੂ ਕਾ ਬੇਟਾ ਹੈ, ਇਹਨਾਂ ਨੂੰ ਗੁਰੂ ਕੇ ਬੇਟੇ ਬਣਾਇਓ, ਭਾਈ ਸਿੱਖੋ ਮੇਰੀ ਬੇਨਤੀ ਹੈ ਹੱਥ ਜੋੜ ਕਰਕੇ, ਕਲਗੀਆਂ ਵਾਲੇ ਦੇ ਅਸੀਂ ਧੀਆਂ ਪੁੱਤਰ ਹਾਂ, ਅਤੇ ਇਹਨਾਂ ਨੂੰ ਵੀ ਆਪਣੇ ਭੈਣ ਭਰਾ ਸਮਝ ਕਰਕੇ ਗਲ ਦੇ ਨਾਲ ਲਾਈਏ, ਸਾਡੇ ਗੁਰੂ ਨੇ ਗਲ ਦੇ ਨਾਲ ਲਾਇਆ, ਆਪਣਾ ਪਰਿਵਾਰ ਸਮਝੀਏ ਸਤਿਗੁਰੂ ਨੇ, ਅਤੇ ਸਾਨੂੰ ਸੰਸਾਰ ਨੂੰ ਏਕ ਪਿਤਾ ਏਕ ਸਕੇ ਹਮ ਬਾਰਕ ਦਾ ਪਾਠ ਪੜ੍ਹਾਇਆ, ਆਪਣੇ ਭੈਣ ਭਰਾਵਾਂ ਗੁਰਸਿੱਖਾਂ ਦੇ ਪ੍ਰਤੀ ਪਿਆਰ ਦੀ ਪ੍ਰੇਮ ਦੀ ਭਾਵਨਾ ਲੈ ਕਰਕੇ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਚਾਰ ਕਰੀਏ। ਐਸੇ ਦੀਨ ਦਿਆਲੂ ਸਤਿਗੁਰੂ ਹਨ ਸੱਚੇ ਪਾਤਸ਼ਾਹ ਜੋ ਕਿਰਪਾ ਕਰਨ ਵਾਲੇ ਹਨ, ਅਤੇ ਮਹਾਰਾਜ ਕਹਿੰਦੇ ਨੇ ਫਿਰ ਇਹੋ ਜਿਹੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ। ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਰਾਹੀਂ ਸਾਨੂੰ ਸਦਕੇ ਜਾਣ ਦੀ ਭਾਵਨਾ, ਬਲਹਾਰ ਜਾਣ ਦੀ ਭਾਵਨਾ ਦ੍ਰਿੜ ਕਰਾਈ ਹੈ। ਅਸੀਂ ਆਪਣੇ ਗੁਰੂ ਦਾ ਸ਼ੁਕਰਾਨਾ ਕਰਦੇ ਰਹੀਏ, ਗੁਰੂ ਚਰਨਾਂ ਦੇ ਨਾਲ ਜੁੜੇ ਰਹੀਏ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਅਤੇ ਬਾਕੀ ਸਿੰਘ ਸਾਹਿਬਾਨਾਂ ਦਾ, ਇੱਥੋਂ ਦੇ ਸਾਰਿਆਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ ਹੈ ਜੋੜੇ ਝਾੜਨ ਦਾ। ਆਓ ਇਹਨਾਂ ਦੋ ਪੰਕਤੀਆਂ ਨੂੰ, ਅਖੀਰਲੀਆਂ ਨੂੰ ਪੜ੍ਹ ਕਰਕੇ ਫਿਰ ਸਮਾਪਤੀ ਕਰੀਏ। ਬਹੁਤ ਬਹੁਤ ਸ਼ੁਕਰਾਨਾ ਹੈ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਨਾਨਕ ਕਉ ਗੁਰ ਪੂਰਾ ਭੇਟਿਓ ਸਗਲੇ ਦੁੱਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।